یاراں نال بہاراں یاراں نال بہاراں
ਪ੍ਰੋਗਰਾਮ 11 ਨਾਲ ਬਹਾਰਾਂ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਆਦਾਬ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਔਰ ਇਸ ਤੋਂ ਇਲਾਵਾ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਜੀ, ਉਹਨਾਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਜੀ ਆਇਆਂ ਨੂੰ। ਔਰ ਇਸ ਤੋਂ ਇਲਾਵਾ ਇਸਤਕਬਾਲ ਕਰਦਾ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ 11 ਨਾਲ ਬਹਾਰਾਂ ਦੇ ਵਿੱਚ, ਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਲੈ ਕੇ ਹਾਜ਼ਰ ਹੋਇਆ ਇਸ ਪ੍ਰੋਗਰਾਮ ਨੂੰ। ਸਰੋਤਿਓ, ਅਕਸਰ ਅਸੀਂ ਗੱਲ ਕਰਦੇ ਹਾਂ ਮੁਟਿਆਰਾਂ ਦੀ, ਅਕਸਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿਹੜਿਆਂ ਦੀ, ਅਕਸਰ ਅਸੀਂ ਗੱਲ ਕਰਦੇ ਹਾਂ ਸਾਡੇ ਪੰਜਾਬੀ ਸਭਿਆਚਾਰ, ਕਲਚਰ ਦੀ, ਵਿਰਸੇ ਦੀ। ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਇਸ ਧਰੋਹਰ ਨੂੰ ਸੰਭਾਲ ਕੇ ਰੱਖਿਆ ਜਾਵੇ, ਪਰ ਜੇ ਧਰੋਹਰ ਸੰਭਾਲਣ ਵਾਲੇ ਹੀ ਪੰਜਾਬ ਦੇ ਘਰਾਂ ਦੇ ਵਿੱਚ ਨਾ ਰਹੇ ਤਾਂ ਕੀ ਕਰਨੀ ਹੈ ਇਹ ਵਿਰਾਸਤ ਤੇ ਕੀ ਕਰਨਾ ਇਹ ਸਭਿਆਚਾਰ? ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਆ, ਆਉਣ ਵਾਲੀ ਪੀੜ੍ਹੀ ਹੈ, ਉਹਦਾ ਪੰਜਾਬ ਦੇ ਵਿੱਚ ਹੋਣਾ, ਉਸ ਰਹਿਣ ਦਾ ਪੰਜਾਬ ਦੇ ਵਿੱਚ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਇਹ ਪ੍ਰੋਗਰਾਮ ਮੇਰਾ ਉਹਨਾਂ ਪ੍ਰਵਾਸੀ ਵੀਰਾਂ ਦੇ ਲਈ, ਉਹਨਾਂ ਪਰਦੇਸੀ ਵੀਰਾਂ ਦੇ ਲਈ ਜੋ ਇਸ ਸਮੇਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਰਹਿ ਕੇ ਪੰਜਾਬ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ। ਜੀ ਹਾਂ, ਮੈਂ NRI ਵੀਰਾਂ ਦੀ ਗੱਲ ਕਰਦਾ ਗਾ। NRI ਵੀਰ ਜਦੋਂ ਵੀ ਪੰਜਾਬ ਤੋਂ ਬਾਹਰ ਜਾਂਦੇ ਨੇ ਜਾਂ ਹੋਰ ਸਟੇਟਾਂ ਤੋਂ ਬਾਹਰ ਜਾਂਦੇ ਨੇ, ਉਹ ਆਪਣੇ ਘਰ ਦੇ ਲਈ, ਆਪਣੇ ਪਰਿਵਾਰ ਦੇ ਲਈ ਔਰ ਆਪਣੇ ਦੇਸ਼ ਰਾਜ ਦੇ ਲਈ ਹਮੇਸ਼ਾ ਇੱਕ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਨੇ। ਉਹਨਾਂ ਦੀ ਕਮਾਈ ਪੰਜਾਬ ਦੀ ਅਰਥ ਵਿਵਸਥਾ ਨੂੰ, ਪੂਰੇ ਦੇਸ਼ ਦੀ ਅਰਥ ਵਿਵਸਥਾ ਨੂੰ ਚੱਕ ਕੇ ਉੱਪਰ ਲੈ ਜਾਂਦੀ ਹੈ। ਇੱਥੋਂ ਤੱਕ ਮੈਂ ਤਾਂ ਇਹ ਵੀ ਸੁਣਿਆ ਕਿ ਜਿੰਨੇ ਜ਼ਿਆਦਾ ਇਨਕਮ ਜਿਹੜੀ ਹਰ ਸਾਲ ਇੰਡੀਆ ਦੇ ਵਿੱਚ ਬਾਹਰੋਂ ਆਉਂਦੀ ਹੈ, ਜਿੰਨਾ ਪੈਸਾ ਬਾਹਰੋਂ ਟ੍ਰਾਂਸਫਰ ਹੁੰਦਾ, ਉਹ ਹਰ ਸਾਲ 30-50% ਦੀ ਜਿਹੜਾ ਦਰ ਹੈ ਉਹਦੇ ਨਾਲ ਵਾਧਾ ਕਰਕੇ ਹਰ ਸਾਲ ਆਪਣਾ ਨਵਾਂ ਰਿਕਾਰਡ ਦਰਜ ਕਰਦਾ। ਸੋ ਅੱਜ ਦਾ ਇਹ ਪ੍ਰੋਗਰਾਮ ਮੇਰਾ ਪ੍ਰਵਾਸੀ ਵੀਰਾਂ ਦੇ ਲਈ, ਪਰਦੇਸੀ ਵੀਰਾਂ ਦੇ ਲਈ। ਸੋ ਇਸ ਸ਼ੁਰੂਆਤ ਦੇ ਵਿੱਚ ਦੱਸ ਦਈਏ ਕਿ ਮੇਰੇ ਨਾਲ ਅੱਜ ਇੱਕ ਪ੍ਰਵਾਸੀ ਵੀਰ ਜੋ ਕਿ ਹੁਣੇ ਹੁਣੇ ਪੰਜਾਬ ਆਇਆ, ਉਹ ਮੇਰੇ ਨਾਲ ਜੁੜਿਆ। ਨਾਮ ਉਹਨਾਂ ਦਾ ਦੱਸ ਦਈਏ ਜੀ, ਮਨਦੀਪ ਗਿੱਲ। ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ 11 ਨਾਲ ਬਹਾਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਵੀਰ ਜੀ, ਸਾਰੇ ਯਾਰਾਂ ਨਾਲ ਬਹਾਰਾਂ ਰੇਡੀਓ ਸੁਣ ਰਹੇ ਸਾਰੇ ਵੀਰਾਂ ਨੂੰ, ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਨਮਸਤੇ, ਸਤਿ ਸ੍ਰੀ ਅਕਾਲ, ਆਦਾਬ।
ਬਾਈ ਜੀ, ਆਪਾਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨਾ ਹੈਗਾ ਤੇ ਮੈਂ ਚਾਹੁੰਦਾ ਕਿ ਤੁਹਾਡੇ ਪਸੰਦ ਦੇ ਗੀਤ ਨਾਲ ਇਸ ਪ੍ਰੋਗਰਾਮ ਨੂੰ ਸ਼ੁਰੂ ਕਰੀਏ। ਫਿਰ ਕਿਸ ਗੀਤ ਦੇ ਨਾਲ ਸ਼ੁਰੂ ਕਰੀਏ, ਕਿਉਂਕਿ ਤੁਸੀਂ ਹੁਣੇ ਹੁਣੇ ਪੰਜਾਬ ਪਰਤੇ ਹੋ ਤੇ ਪੰਜਾਬ ਦੇ ਵਿੱਚ ਮਾਹੌਲ ਸਾਰਾ ਹੀ ਬਦਲਿਆ ਹੋਇਆ ਹੈਗਾ, ਤੇ ਫਿਰ ਹਾਲਾਂਕਿ ਤੁਸੀਂ COVID-19 ਤੋਂ ਪਹਿਲਾਂ ਆ ਗਏ ਸੀਗੇ, ਪਰ ਫਿਰ ਵੀ ਮੈਂ ਚਾਹੁੰਦਾ ਕਿ ਦੱਸ ਦਈਏ ਸਰੋਤਿਆਂ ਨੂੰ ਕਿ ਬਾਈ ਜੀ ਇਹ COVID-19 ਦੇ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਆ ਗਏ ਸੀਗੇ, ਪਰ ਇੱਥੇ ਆ ਕੇ ਇਹ ਦੁਬਾਰਾ ਨਹੀਂ ਜਾ ਪਾਏ, ਪਰ ਇਹਨਾਂ ਨਾਲ ਗੱਲਾਂ ਕਰ ਰਹੇ ਹਾਂ ਆਪਾਂ। ਮਨਦੀਪ ਬਾਈ ਜੀ, ਕਿਹੜਾ ਗੀਤ ਫਿਰ ਸਰੋਤਿਆਂ ਨੂੰ ਸੁਣਾਈਏ ਸ਼ੁਰੂਆਤ ਦੇ ਵਿੱਚ?
ਬਾਈ ਜੀ, ਤੁਸੀਂ ਸਾਡੇ NRI ਵੀਰਾਂ ਦੇ, ਪਰਦੇਸੀ ਵੀਰਾਂ ਦੇ ਦਰਦ ਨੂੰ ਬਿਆਨ ਕਰਦੀ ਜਿਹੜੀ ਕਹਾਣੀ ਆ, ਬਾਈ ਕੁਲਵੀਰ ਝੰਜਰ ਦਾ ਗਾਣਾ ਨਾ ਪਿੰਡ ਦਿਲ ਚੋਂ ਨਿਕਲਦਾ, ਉਹ ਗਾਣਾ ਪਲੇ ਕਰਦੇ ਮੇਰੇ ਲਈ
ਜੀ। ਲਓ ਜੀ ਸਰੋਤਿਓ, ਫਿਰ ਚੱਲਦੇ ਹਾਂ ਸਟੂਡੀਓ ਦੇ ਇਸ ਮਿਊਜ਼ਿਕ ਬੈਂਕ ਨੂੰ ਫਰੋਲਦੇ ਹਾਂ ਤੇ ਗੀਤ ਚਲਾਉਂਦੇ ਹਾਂ ਕੁਲਬੀਰ ਝੰਜਰ ਦੀ ਆਵਾਜ਼ ਦੇ ਵਿੱਚ।
ਨਾ ਪਿੰਡ ਦਿਲ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਸ਼ਾਮੀ ਬਾਪੂ ਨਾਲ ਜਾਣਾ ਖੇਤਾਂ ਵੱਲ ਨੂੰ, ਪੁੱਤਾਂ ਵਾਂਗੂ ਜਿਹਨੇ ਫਸਲਾਂ ਬਾਤਾਂ ਚੋਂ ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ, ਆਕੇ ਪੈਰੀ ਹੱਥ
ਬਹੁਤ ਬਹੁਤ ਸਵਾਗਤ ਹੈ ਫੇਰ ਤੋਂ ਤੁਹਾਡਾ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿਚ। ਦੋਸਤੋ, ਅੱਜ ਗੱਲ ਚੱਲ ਰਹੀ ਹੈ ਪੰਜਾਬ ਦੇ ਉਹਨਾਂ ਪਰਦੇਸੀ ਮੁੰਡਿਆਂ ਦੀ, ਉਹਨਾਂ ਪਰਦੇਸੀ ਨੌਜਵਾਨਾਂ ਦੀ ਜੋ ਘਰ ਪਰਿਵਾਰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਮਿਹਨਤਾਂ ਕਰ ਰਹੇ ਨੇ, ਦਿਹਾੜੀਆਂ ਕਰ ਰਹੇ ਨੇ, ਨੌਕਰੀਆਂ ਕਰ ਰਹੇ ਨੇ, ਚਾਹੇ ਉਹ ਕੋਈ ਵੀ ਕਿੱਤਾ ਕਰ ਰਹੇ ਨੇ, ਪਰ ਸਾਡੇ ਪੰਜਾਬ ਨੂੰ, ਸਾਡੇ ਦੇਸ਼ ਨੂੰ ਹੋਰ ਮਜ਼ਬੂਤ, ਹੋਰ ਸੋਹਣਾ ਬਣਾਉਣ ਦੇ ਲਈ ਉਹ ਫੇਰ ਤੋਂ ਆਪਣੀ ਧਰਤੀ ਛੱਡ ਕੇ ਪ੍ਰਦੇਸ਼ ਦੇ ਵਿਚ ਜਾ ਕੇ ਸੈਟਲ ਹੋ ਗਏ ਨੇ। ਮਨਦੀਪ ਬਾਈ ਜੀ, ਮੈਂ ਇੱਕ ਗੱਲ ਜ਼ਰੂਰ ਪੁੱਛਣੀ ਆ ਤੁਹਾਡੇ ਤੋਂ। ਉਹ ਗੱਲ ਇਹ ਹੈ ਕਿ ਤੁਸੀਂ ਵਿਦੇਸ਼ ਦੀ ਧਰਤੀ ਤੇ ਗਏ ਹੋਏ ਹੋ, ਤੁਸੀਂ ਵੱਖ ਵੱਖ ਕੰਟਰੀਆਂ ਦੇ ਵਿਚ ਵੀ ਘੁੰਮੇ, ਤਜਰਬਾ ਕਿਵੇਂ ਰਿਹਾ? ਕੀ ਤਜਰਬਾ ਰਿਹਾ ਹੁਣ ਤੱਕ ਦਾ ਪੰਜਾਬ ਦੀ ਜ਼ਿੰਦਗੀ ਦਾ ਤੇ ਉਥੋਂ ਦੀ ਵਿਦੇਸ਼ ਦੀ ਧਰਤੀ ਦੀ ਜ਼ਿੰਦਗੀ ਦਾ?
ਬਾਈ ਜੀ, ਕੱਲ ਤਾਂ ਮੈਂ ਤੁਹਾਨੂੰ ਕਲੀਅਰ ਦੱਸਣਾ ਚਾਹੁੰਦਾ ਕਿ ਜੋ ਇਥੋਂ ਦੀ ਜ਼ਿੰਦਗੀ ਆਪਣੇ ਪੰਜਾਬ ਦੀ ਘਰ ਦਾ ਮਾਹੌਲ ਆ, ਉਹ ਤਾਂ ਕਰਦੇ ਹੀ ਆ ਆਪਣੇ ਪੰਜਾਬ ਦੀ ਮਿੱਟੀ ਨਾਲ। ਜਾਂ ਉੱਥੇ ਤਾਂ ਆਪ ਕੰਮ ਕਰਕੇ ਆਪ ਖਾਣੀ, ਇੱਥੇ ਤਾਂ ਬੇਬੇ ਦੇ ਛਾਪੇ ਚੱਕ ਕੇ ਖਾ ਹੀ ਲੈਣੀਆਂ ਬਾਈ। ਉੱਥੇ ਤਾਂ ਪਹਿਲਾਂ ਸ਼ਿਫਟਾਂ ਵੀ ਕਰਨੀਆਂ, ਫਿਰ ਖਾਣਾ ਵੀ ਬਣਾਉਣਾ, ਰੋਟੀ ਵੀ ਬਣਾਉਣੀ, ਆਪ ਹੀ ਖਾਣੀ, ਆਪ ਹੀ ਬਣਾ ਕੇ ਸਾਰਾ ਕੁਛ ਆਪ ਹੀ ਕਰਨਾ ਹੁੰਦਾ। ਐਕਸਪੀਰੀਅੰਸ ਹੈ ਕਿ ਜੋ ਆਪਣੇ ਪੰਜਾਬ ਦਾ ਖਾਸ ਕਰ ਆਪਣਾ ਕਲਚਰ ਆ, ਉਹ ਵੀਰੇ ਬਹੁਤ ਸੋਹਣਾ ਗਾ। ਮਾਵਾਂ ਸੁੱਤਿਆਂ ਨੂੰ ਉਠਾਉਂਦੀਆਂ ਨੀ ਕਿ ਪੁੱਤ ਨੂੰ ਮੇਰੇ ਨੂੰ ਸੌਂ ਲੈਣ ਦੇ ਹੋਰ, ਤੇ ਉੱਥੇ ਸ਼ਿਫਟਾਂ ਲਾਉਣੀਆਂ, ਤੜਕੇ 3 ਵਜੇ ਵੀ ਜਾਣਾ ਹੁੰਦਾ, 4 ਵਜੇ ਵੀ, ਰਾਤ ਨੂੰ ਵੀ ਜਾਣਾ ਹੁੰਦਾ ਗਾ। ਐਕਸਪੀਰੀਅੰਸ ਠੀਕ ਰਿਹਾ ਵੀਰੇ, ਪਰ ਜੋ ਆਪਣੇ ਪੰਜਾਬ ਦੀ ਗੱਲ ਆ, ਤਾਂ ਪੰਜਾਬ ਦੇ ਆਪਣੇ ਘਰ ਦੀ ਗੱਲ ਆ, ਤਾਂ ਕਰਦੀ ਹੋਈ ਆ।
ਅੱਛਾ ਮਨਦੀਪ, ਉਮਰ ਤੁਹਾਡੀ ਸਿਰਫ ਮੇਰੇ ਖਿਆਲ ਚ 26-27 ਸਾਲ ਹੀ ਆ, ਹਨਾ? 25 ਸਾਲ ਹੋਣੀ ਆ, 26 ਸਾਲ। ਇੰਨੀ ਛੋਟੀ ਉਮਰ ਦੇ ਵਿਚ ਵਿਦੇਸ਼ ਦਾ ਰੁਖ ਕਰ ਲਿਆ, ਮੈਨੂੰ ਇਹ ਗੱਲ ਸਮਝ ਨੀ ਆਉਂਦੀ ਕਿ ਪੰਜਾਬ ਦੇ ਮੁੰਡੇ ਇੱਥੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉੱਥੇ ਕਿਉਂ ਚਲੇ ਜਾਂਦੇ ਨੇਗੇ?
ਬਾਈ, ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਆਪਣਾ ਜੋ ਸਿਸਟਮ ਆ ਬਹੁਤ ਕਰਪਟ ਹੋ ਚੁੱਕਿਆ। ਮੈਂ ਗ੍ਰੈਜੂਏਸ਼ਨ ਕਰ ਲਈ ਸੀਗੀ ਵੀਰੇ 2013 ਦੇ ਵਿਚ, ਸਰਕਾਰੀ ਗੌਰਮੈਂਟ ਕਾਲਜ ਰਜਿੰਦਰਾ ਤੋਂ। ਨੌਕਰੀ ਅਪਲਾਈ ਕਰਦੇ ਰਹੇ ਪਰ ਕਿਤੇ ਨਹੀਂ, ਭਰਤੀਆਂ ਵੀ ਵਗੈਰਾ ਦੇਖੀਆਂ ਪਰ ਨਹੀਂ ਕਿਤੇ ਪਰਮਾਤਮਾ ਨੇ ਬਾਂਹ ਨਹੀਂ ਫੜੀ। ਫਿਰ ਥੱਕ ਹਾਰ ਕੇ ਫਿਰ ਵਿਦੇਸ਼ ਦਾ ਰਾਹ ਚੁਣਨਾ ਪਿਆ ਕਿ ਉੱਥੇ ਕੁਛ ਬਣ ਸਕਦਾ, ਇੱਥੇ ਰਹਿ ਕੇ ਤਾਂ ਭੁੱਖੇ ਮਰਾਂਗੇ।
ਅੱਛਾ ਫਿਰ ਉੱਥੇ ਜਾ ਕੇ ਤੁਸੀਂ ਕਹਿ ਰਹੇ ਹੋ ਅੱਛਾ ਜੇ ਇੱਥੇ ਨੌਕਰੀ ਹੁਣ ਇੰਨੇ ਰੁਜ਼ਗਾਰ ਦੇ ਸਾਧਨ ਖੜੇ ਹੋਏ ਨੇ ਤੇ ਨੌਕਰੀ ਤਾਂ ਪ੍ਰਾਈਵੇਟ ਤੁਸੀਂ ਇੱਥੇ ਵੀ ਕਰ ਸਕਦੇ ਹੋ ਉੱਥੇ ਵੀ ਤੁਸੀਂ ਪ੍ਰਾਈਵੇਟ ਨੌਕਰੀ ਕਰ ਰਹੇ ਹੋ ਉੱਥੇ ਕਿਹੜਾ ਗਵਰਨਮੈਂਟ ਜੋਬ ਮਿਲੀ ਆ
ਵੀਰ ਜੀ ਇੱਥੇ ਉਹੀ ਆਪਣੀ ਦਿਹਾੜੀ 300-400-500 ਵੱਧ ਤੋਂ ਵੱਧ ਬਣਨੀ ਆ ਬਾਹਰ ਜਾ ਕੇ ਕੰਮ ਕਰਾਂਗੇ ਉਹੀ ਉਹ ਡਬਲ ਹੋ ਜਾਂਦੀ ਆ ਇੱਥੇ ਹਜ਼ਾਰਾਂ ਦੇ ਵਿੱਚ ਬਣ ਜਾਂਦਾ ਇੱਕ ਦਿਨ ਦਾ ਤੇ ਫਿਰ ਇੱਥੇ ਨਾਲ ਉੱਥੇ ਬੈਟਰ ਹੈਗਾ
ਮਤਲਬ ਦਿਹਾੜੀ ਕਰਨੀ ਆ ਪੰਜਾਬ ਚ ਨੀ ਕਿਤੇ ਹੋਰ ਜਾ ਕੇ ਕਰ
ਹਾਂ ਬਸ ਦਿਹਾੜੀ ਓ ਕਰਨੀ ਆ ਵੀਰੇ ਇੱਥੇ ਦਿਹਾੜੀ ਦਾ ਉਹਨਾਂ ਮੁੱਲ ਨੀ ਪੈਂਦਾ ਉੱਥੇ ਜੇ ਇੱਕ ਦਿਨ 8 ਘੰਟੇ 10 ਘੰਟੇ ਵੀ ਕੰਮ ਕਰਦੇ ਆ ਓਵਰ ਟਾਈਮ ਵੀ ਕਰਦੇ ਆ ਇੱਥੇ 2-3 ਹਜ਼ਾਰ ਦਿਨ ਦਾ ਬਣ ਜਾਂਦਾ ਗਾ ਕੇ ਤੇ ਕਰਦੇ ਵੀ ਸੌਖੇ ਅਸੀਂ ਵੀ ਸੌਖੀ ਰੋਟੀ ਸਾਨੂੰ ਵੀ ਐ ਲੱਗਦਾ ਵੀ ਚਲੋ ਠੀਕ ਆ ਭੇਜ ਕੇ ਸਕੂਨ ਜਾ ਮਿਲਦਾ ਵੀ ਕੁਛ ਕਮਾ ਕੇ ਭੇਜਿਆ ਤਾਂ ਇੱਥੇ ਉਹੀ 300-400 ਕਮਾਉਣਾ ਉਹੀ ਖਾ ਲੈਣਾ ਇੱਥੇ ਕੁਛ ਬਚਦਾ ਨੀ
ਜੀ ਤੇ ਪੰਜਾਬ ਦੀ ਗੱਲ ਚੱਲ ਰਹੀ ਹੈ ਮਨਦੀਪ ਬਾਈ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਤੁਸੀਂ ਇਹ ਗੱਲ ਕਹੀ ਕਿ ਬਚਦਾ ਹੀ ਕੁਛ ਨੀਗਾ ਫਿਰ ਜਦੋਂ ਬਚਾ ਕੇ ਮਾਪਿਆਂ ਨੂੰ ਭੇਜਦੇ ਹੋ ਤੇ ਫਿਰ ਮਾਪਿਆਂ ਨੂੰ ਕਹਿੰਦੇ ਹੋ ਵੀ ਅੱਜ ਮੈਂ ਕਮਾਈ ਕਰਕੇ ਇੰਨਾ ਤੁਹਾਨੂੰ ਭੇਜਤਾ ਤੇ ਫਿਰ ਮਾਪੇ ਕੀ ਕਹਿੰਦੇ ਆ ਅੱਗੇ
ਕਿਤੇ ਨਾ ਕਿਤੇ ਦੇਖੀਏ ਤਾਂ ਰੂਹ ਤਾਂ ਨੀ ਉਹਨਾਂ ਦੀ ਸਾਨੂੰ ਦੂਰ ਭੇਜ ਕੇ ਖੁਸ਼ ਕੋਈ ਵੀ ਚਾਹੇ ਮੈਂ ਆ ਜਿੰਨੇ ਵੀ ਮੇਰੇ ਭਰਾ ਬਾਹਰ ਬੈਠੇ ਨੇ ਭੈਣਾਂ ਬਾਹਰ ਬੈਠੀਆਂ ਕੋਈ ਮਾਂ ਬਾਪ ਆਪਣੇ ਬੱਚੇ ਨੂੰ ਦੂਰ ਭੇਜ ਕੇ ਖੁਸ਼ ਨੀ ਹੁੰਦਾ ਆਪਣੇ ਉਹ ਵੀ ਦੂਜੇ ਮੁਲਕਾਂ ਦੇ ਵਿੱਚ ਜਿੱਥੇ ਕੋਈ ਜਾਣਦੇ ਨੀ ਕਿਸੇ ਨੂੰ ਪਰ ਜਦੋਂ ਉਹ ਕਹਿੰਦੇ ਆ ਨਾ ਸਿਆਣੇ ਜਦੋਂ ਮਜਬੂਰੀ ਬਣਦੀ ਹੈ ਫਿਰ ਸਾਰਾ ਕੁਛ ਸਿਖਾ ਦਿੰਦੀ ਹੈ
ਜੀ ਤੇ ਬਾਈ ਜੀ ਫਿਰ ਗੀਤ ਕੋਈ ਯਾਦ ਆ ਰਿਹਾ ਵੀ ਕਿਹੜਾ ਗੀਤ ਆਪਾਂ ਅੱਜ ਸਰੋਤਿਆਂ ਨੂੰ ਸੁਣਾਉਣੇ ਆ
ਇੱਕ ਬਾਈ ਰੋਸ਼ਨ ਪ੍ਰੈਸ ਦਾ ਗਾਣਾ ਸੀਗਾ ਉਹ ਲੱਕੜੀ ਦਾ ਫੋੜ ਉਹ ਪੇਸ਼ ਕਰਦੇ ਹੋ
ਲਓ ਜੀ ਸਰੋਤੇ ਫਿਰ ਤੁਹਾਡੀ ਨਜ਼ਰ ਇਹ ਪਿਆਰਾ ਜਿਹਾ ਗੀਤ ਸੀ ਲੱਕੜੀ ਦਾ ਫੋੜ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਸੁਣਦੇ ਆ ਤੇ ਫਿਰ ਲਗਾਤਾਰ ਗੱਲਾਂ ਰਹਿਣਗੀਆਂ ਜਾਰੀ ਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਰਹਾਂਗਾ ਤੁਹਾਡੇ ਨਾਲ ਜੁੜ ਕੇ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ
ਕਹੀ ਬਣਾਉਣੀ ਆੜੀ ਉਹ ਛੋਟੀ ਉਮਰ ਦੇ ਕੋਠੇ ਤੇ ਜੀਰੀ ਲਾਉਣੀ ਤੀਲਾਂ ਦੇ ਬੋਰ ਬਣਾਉਣੇ ਚਮਚੇ ਦੀ ਕਹੀ ਬਣਾਉਣੀ ਆੜੀ ਉਹ ਛੋਟੀ ਉਮਰ ਦੇ ਕੋਠੇ ਤੇ ਜੀਰੀ ਲਾਉਣੀ ਫੁੱਕ ਸੀਗੀ ਮੇਖ ਦੀ ਤਰਾਲਾ ਜਦੋਂ ਜੋੜਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਬਾਰੀ ਸਿਰ ਲਾ ਕੇ ਵੱਡਾ ਡੋਰਾ ਸੀ ਸ਼ਕਤੀਮਾਨ ਤੇ ਆਪੇ ਹੱਥ ਵੜ ਲੂ ਸਾਡਾ ਡੋਰਾ ਸੀ ਸ਼ਕਤੀਮਾਨ ਤੇ ਆਪੇ ਹੱਥ ਵੜ ਲੂ ਸਾਡਾ ਟੁੱਟ ਗਿਆ ਕਬਜ਼ਾ ਸੀ ਗੋਡੇ ਵਾਲੇ ਜੋੜਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਭੁੱਲਦਾਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਭੁੱਲਦਾਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਬਾੜੇ ਵਿੱਚ ਜੋੜਾ ਸੀਗਾ ਪਿੱਪਲੀ ਤੇ ਬੋੜਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ
ਖੇਡੇ ਬਾਠਾ ਅੱਖ ਨਹੀਂ ਸੀ ਮੈਲੀ ਮਸਲੇ ਸੀ ਟੋਫੀ ਖੋਣ ਦੇ ਖਸਮਾਂ ਨੂੰ ਖਾਂਦੀ ਪੈਲੀ ਮਸਲੇ ਸੀ ਟੋਫੀ ਖੋਣ ਦੇ ਖਸਮਾਂ ਨੂੰ ਖਾਂਦੀ ਪੈਲੀ ਖੰਭ ਸੀ ਨਰਿੰਦਰਾ ਕਿਤਾਬ ਵਿੱਚ ਮੋਰਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ ਭੁੱਲਦਾ ਨੀ ਚੇਤਾ ਯਾਰੋ ਲੱਕੜੀ ਦੇ ਫੋੜਦਾ
ਸਰੋਤੇ ਤੁਸੀਂ ਗੱਲਬਾਤ ਸੁਣੀ ਲਈ ਹੈ ਕਿ ਪ੍ਰਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਨੇ ਤੇ ਕਿਉਂ ਇਸ ਜ਼ਿੰਦਗੀ ਨੂੰ ਉਹ ਚੁਣਦੇ ਨੇ ਇੱਥੇ ਆ ਕੇ ਉਹ ਕਿਉਂ ਦਿਹਾੜੀਆਂ ਕਰਦੇ ਨੇ ਇੱਥੇ ਆ ਕੇ ਕਿਉਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਲੈਂਦੇ ਨੇ ਪਰ ਖੂਬਸੂਰਤ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜਾ ਵਿਛੋੜਾ ਗਾ ਉਹ ਵੀ ਮਾਪਿਆਂ ਤੋਂ ਪਾ ਲੈਂਦੇ ਨੇ ਬਾਈ ਮਨਦੀਪ ਪਹਿਲਾਂ ਤਾਂ ਇਹ ਮੈਂ ਜ਼ਰੂਰ ਤੁਹਾਡੇ ਤੋਂ ਪੁੱਛੂਗਾ ਹੁਣ ਫੇਰ ਮੇਰਾ ਸਵਾਲ ਉੱਥੇ ਆ ਕੇ ਖੜ ਜਾਂਦਾ ਹੈਗਾ ਕਿ ਮਨਦੀਪ ਨੇ ਰਸਤਾ ਤਾਂ ਚੁਣ ਲਿਆ ਵਿਦੇਸ਼ਾਂ ਦੇ ਵਿੱਚ ਜਾ ਕੇ ਫਿਰ ਮਾਪਿਆਂ ਦੀ ਯਾਦ ਨਹੀਂ ਆਈ ਕਦੇ ਉੱਥੇ ਜਾ ਕੇ ਵੀ ਯਾਰ ਬਾਪੂ ਬੇਬੇ ਵਰਗਿਆਂ ਕੋਲੇ ਦੁਬਾਰਾ ਭੱਜ ਚੱਲੀਏ ਕਿਉਂਕਿ ਦੇਖੋ ਆਪਦੇ ਘਰੇ ਤਾਂ ਸਰਦਾਰੀ ਆ ਭਾਵੇਂ 100 ਰੁਪਏ ਦੀ ਦਿਹਾੜੀ ਆ ਇੱਥੇ ਆ ਕੇ ਫਿਰ ਐਂ ਜੀ ਨਹੀਂ ਹੁੰਦਾ ਵੀ ਯਾਰ ਭੱਜ ਚੱਲੀਏ ਘਰਾਂ ਨੂੰ
ਬਾਈ ਬਹੁਤ ਬਹੁਤ ਰਾਤ ਨੂੰ ਉੱਠ ਕੇ ਵੀ ਜੇ ਕਿਤੇ ਅੱਖ ਖੁੱਲ ਜਾਣੀ ਜ਼ਿਆਦਾਤਰ ਬਾਈ ਸਾਡੇ ਵਰਗੇ ਬੰਦੇ ਨਾਈਟ ਸ਼ਿਫਟਾਂ ਕਰਦੇ ਕਿ ਓਵਰ ਟਾਈਮ ਚ ਪੈਸੇ ਜ਼ਿਆਦਾ ਮਿਲ ਜਾਂਦੇ ਆ ਤੇ ਉਦੋਂ ਐ ਲੱਗਣਾ ਜੇ ਕਿਸੇ ਗੋਰੇ ਨੇ ਝਾੜ ਪਾਉਣੀ ਤਾਂ ਬੜਾ ਮਣਨ ਨੇ ਦੁਖੀ ਹੋਣਾ ਰੋਣਾ ਵੀ ਘਰੇ ਤਾਂ ਕਦੇ ਗਲਾਸ ਚੱਕ ਕੇ ਇੱਥੇ ਉੱਥੇ ਨੀ ਸੀ ਰੱਖਿਆ ਇੱਥੇ ਇਹ ਵੀ ਕੰਮ ਕਰਨੇ ਪੈ ਰਹੇ ਨੇ ਬੜਾ ਮਣ ਦਾ ਔਖਾ ਹੁੰਦਾ ਸੀ ਵੀਰੇ ਬੜੇ ਵਾਰ ਰੋਇਆ ਵੀ ਮੈਂ ਤਾਂ ਖਾਸ ਕਰਕੇ ਜਦੋਂ ਨਵਾਂ ਨਵਾਂ ਬੰਦਾ ਜਾਂਦਾ ਉਦੋਂ ਬਹੁਤ ਫੀਲ ਹੁੰਦਾ ਫਿਰ ਹੌਲੀ ਹੌਲੀ ਬੰਦੇ ਦਾ ਦਿਲ ਲੱਗ ਜਾਂਦਾ ਪੈਸੇ ਜੇਬ ਚ ਪੈਣ ਲੱਗ ਜਾਂਦੇ ਆ ਫਿਰ ਬੰਦਾ ਠੀਕ ਹੋਣ ਲੱਗ ਜਾਂਦਾ
ਅੱਛਾ ਜਿਹੜੇ ਪੰਜਾਬੀ ਵੀਰ ਉੱਥੇ ਜਾਂਦੇ ਨੇ ਤੁਹਾਡੇ ਵਰਗੇ ਹੋਰ ਮੁੰਡੇ ਜਾਂਦੇ ਨੇਗੇ ਅੱਛਾ ਗੱਲ ਥੋੜੀ ਜਿਹੀ ਐ ਮੈਂ ਇਸ ਕਰਕੇ ਪੁੱਛ ਰਿਹਾ ਵੀ ਜਿਹੜੇ ਤੁਹਾਡੇ ਵਰਗੇ ਭਰਾ ਉੱਥੇ ਪਹੁੰਚਦੇ ਨੇਗੇ ਇਸ ਗੱਲ ਦੇ ਵਿੱਚ ਕੋਈ ਲੁਕੋ ਨਹੀਂ ਮੈਂ ਚਾਹੁੰਦਾ ਵੀ ਤੁਸੀਂ ਰੱਖੋ ਫਿਰ ਕਿਹੋ ਜਿਹੇ ਕੰਮ ਕਾਜਾਂ ਦੇ ਵਿੱਚ ਪੈ ਜਾਂਦੇ ਨੇ ਕਿਹੋ ਜਿਹੇ ਕਾਰੋਬਾਰ ਉਹਨਾਂ ਨੂੰ ਜਾਣਸਾਰ ਮਿਲਦੇ ਨੇ ਕਿਉਂਕਿ ਜਿਹੜੀ ਕੰਟਰੀ ਆ ਉੱਥੋਂ ਦੇ ਮੁਤਾਬਿਕ ਉਹਨਾਂ ਦੀਆਂ ਪੜ੍ਹਾਈਆਂ ਉਹਨਾਂ ਦੇ ਤਜਰਬੇ ਸ਼ਾਇਦ ਉਹਨਾਂ ਕੋਲ ਨਹੀਂ ਹੈਗੇ
ਹਾਂਜੀ ਵੀਰ ਜੀ ਜਦੋਂ ਬੰਦਾ ਨਵਾਂ ਨਵਾਂ ਜਾਂਦਾ ਤਾਂ ਹੁੰਦਾ ਵੀ ਮੈਨੂੰ ਕੰਮ ਮਿਲ ਜਾਏ ਜਲਦੀ ਤੋਂ ਜਲਦੀ ਵੀ ਮੈਂ ਆਪਣਾ ਕਰਜ਼ਾ ਚੁੱਕ ਕੇ ਗਿਆ ਹੁੰਦਾ ਜੇਬ ਤਾਂ ਕਿਸੇ ਭਾਈ ਜੀ ਆਪਣੇ ਕੋਲ ਇੱਥੇ ਹੋਣ ਵੀਰੇ ਤਾਂ ਆਪਾਂ ਕਿਉਂ ਜਾਈਏ ਹਰੇਕ ਬੰਦਾ ਕਰਜ਼ਾ ਚੁੱਕ ਕੇ ਜਾਂਦਾ ਫਿਰ ਉਹਨੂੰ ਬਾਹਰ ਜਾ ਕੇ ਏਦਾਂ ਹੁੰਦਾ ਮੈਨੂੰ ਕੰਮ ਮਿਲ ਜਾਏ ਜਿੱਦਾਂ ਦਾ ਵੀ ਮਿਲ ਜਾਏ ਫਿਰ ਉਹ ਕੋਈ ਵੀਰੇ ਸ਼ੋਪ ਤੇ ਕੰਮ ਕਰਦਾ ਕਿਸੇ ਦੀ ਤੇ ਜਾਂ ਕਲੀਨਿੰਗ ਦਾ ਕੰਮ ਕਰਦੇ ਆ ਮੁੰਡੇ ਜਾਂ ਫਿਰ ਕੰਸਟਰਕਸ਼ਨ ਲਾਈਨ ਦੇ ਵਿੱਚ ਕੰਮ ਕਰਦੇ ਆ ਵੀ ਜਿੱਥੇ ਦਿਹਾੜੀ ਬਣੇ ਪੈਸੇ ਬਣਨ ਵੀ ਚਲੋ ਆਪਾਂ ਆਪਦਾ ਕਰਜ਼ਾ ਲਾ ਸਕਾਂਗੇ ਜ਼ਿਆਦਾਤਰ ਮੁੰਡੇ ਕੰਸਟਰਕਸ਼ਨ ਲਾਈਨ ਦੇ ਵਿੱਚ ਕੰਮ ਕਰਦੇ ਆ ਬਾਈ ਜੀ ਜਾਂ ਫਿਰ ਸ਼ੋਪਸ ਤੇ ਕੰਮ ਕਰਦੇ ਨੇ ਸਟੋਰ ਬਣੇ ਹੁੰਦੇ ਉਹਨਾਂ ਤੇ ਕੰਮ ਕਰਦੇ ਨੇ ਮੈਂ ਮੇਰਾ ਪਰਸਨਲ ਜਿਹੜਾ ਐਕਸਪੀਰੀਅੰਸ ਰਿਹਾ ਮੈਂ ਜਾ ਕੇ ਸਕਿਉਰਿਟੀ ਕੀਤੀ ਵੀਰੇ ਹੋਟਲ ਲਾਈਨ ਦੇ ਵਿੱਚ ਸਕਿਉਰਿਟੀ ਕੀਤੀ 1.5-2 ਸਾਲ ਨਾਈਟ ਸ਼ਿਫਟ ਵੀ ਕੀਤੀ ਡੇ ਸ਼ਿਫਟ ਵੀ ਕੀਤੀ ਸਟਰਗਲ ਬਹੁਤ ਰਿਹਾ ਲਾਈਫ ਦੇ ਵਿੱਚ ਹਰ ਇੱਕ ਬੰਦੇ ਕਰਦਾ ਜਦੋਂ ਬੰਦਾ 1-2 ਸਾਲ ਲਾਉਂਦਾ ਫਿਰ ਉਹ ਹੌਲੀ ਹੌਲੀ ਉਹਦੀ ਸਟਰਗਲ ਬਦਲ ਜਾਂਦੀ ਹੈ ਤਾਂ ਕਿ ਉਹਦੇ ਪੈਰ ਲੱਗਣੇ ਸ਼ੁਰੂ ਹੋ ਜਾਂਦੇ ਇੱਕ ਗੱਲ ਹੋਰ ਵੀਰ ਜੀ ਤੁਸੀਂ ਇਹ ਗੱਲਾਂ ਸਮਝੋ ਕਿ ਮੈਂ ਪਤਾ ਨਹੀਂ ਮੈਂ ਆਪਣੇ ਵੱਲੋਂ ਦੱਸ ਰਿਹਾ ਮੈਂ ਜਿੰਨੇ ਵੀ ਆਪਣੇ ਭਰਾ ਬਾਹਰ ਬੈਠੇ ਨੇ ਭੈਣਾਂ ਬਾਹਰ ਬੈਠੀਆਂ ਨੇ ਮੈਂ ਸਾਰਿਆਂ ਵੱਲੋਂ ਇਹ ਗੱਲਾਂ ਦੱਸ ਰਿਹਾ ਕਿਉਂਕਿ ਸਾਰੇ ਸ਼ੁਰੂ ਦੇ ਵਿੱਚ ਇਹੀ ਕੰਮ ਕਰਦੇ ਆ ਜੋ ਮੈਂ ਕੀਤਾ ਹੈਗਾ ਇਸ ਲਈ ਮੈਂ ਆਪਣੇ ਸਾਰਿਆਂ ਵੱਲੋਂ ਇਹ ਬੋਲ ਰਿਹਾ ਗਾ
ਜੀ ਮਨਦੀਪ ਇੱਥੇ ਜਾ ਕੇ ਗੱਲ ਹੋਰ ਵੀ ਇੱਕ ਨਵੀਂ ਨਿਕਲਾਈ ਕਿ ਚਲੋ ਜਾਣਸਾਰ ਬੰਦੇ ਨੂੰ ਬਹੁਤ ਜਿਹੜੇ ਕੰਮ ਨੇ ਉਸ ਪੱਧਰ ਦੇ ਕਰਨੇ ਪੈਂਦੇ ਨੇ ਸ਼ਾਇਦ ਜਿਹੜੇ ਉਹ ਸੋਚੇ ਵੀ ਨਹੀਂ ਹੁੰਦੇ ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਵੀ ਕਈ ਵਾਰੀ ਜਾ ਕੇ ਅੰਗਰੇਜ਼ਾਂ ਦੀਆਂ ਟੋਇਲਟਸ ਤੱਕ ਵੀ ਸਾਫ਼ ਕਰਨੀਆਂ ਪੈਂਦੀਆਂ ਕਈ ਬੰਦੇ ਨੂੰ ਹਾਊਸਕੀਪਿੰਗ ਦੇ ਵਿੱਚ ਕੰਮ ਕਰਨਾ ਪੈਂਦਾ ਜਾ ਕੇ ਜਿੱਥੇ ਜਾ ਕੇ ਉਹ ਕਹਿੰਦੇ ਨੇ ਯਾਰ ਇਹ ਕੋਈ ਜ਼ਿੰਦਗੀ ਆ ਇਹ ਕੋਈ ਲਾਈਫ ਆ ਵੀ ਇੱਥੇ ਆਪਾਂ ਆਹ ਕੁਛ ਕਰਨਾ ਆ ਇੱਥੇ 1,00,000 ਰੁਪਇਆ ਲਗਾ ਕੇ
ਹਾਂਜੀ ਹਾਂਜੀ ਬਾਈ ਜੀ ਜ਼ਰੂਰ ਮੈਂ ਸੋਰੀ ਮੈਂ ਦੱਸਣਾ ਤੁਹਾਨੂੰ ਭੁੱਲ ਗਿਆ ਮੈਂ ਖੁਦ ਟੋਇਲਟਾਂ ਸਾਫ਼ ਕਰਦਾ ਰਿਹਾ ਹਾਊਸਕੀਪਿੰਗ ਦੇ ਵਿੱਚ ਹਾਊਸਕੀਪਿੰਗ ਲਾਈਨ ਦੇ ਵਿੱਚ ਮੈਂ ਖੁਦ ਕੰਮ ਕੀਤਾ ਮੈਂ ਖੁਦ ਟੋਇਲਟਾਂ ਸਾਫ਼ ਕਰਦਾ ਰਿਹਾ ਖੁਦ ਅਸੀਂ ਰੂਮ ਕਲੀਨ ਕਰਦੇ ਰਹੇ ਹੈਗੇ ਉਦੋਂ ਜਦੋਂ ਟੋਇਲਟ ਕਲੀਨ ਕਰਦੇ ਉਦੋਂ ਐਂ ਲੱਗਦਾ ਸੀ ਇਹਦੇ ਨਾਲ ਤਾਂ ਘਰੇ ਚੰਗੇ ਸੀਗੇ ਘਰੇ ਇਹ ਕੰਮ ਤਾਂ ਨਹੀਂ ਸੀ ਕਰਨੇ ਪੈਂਦੇ ਆਪਾਂ ਨੂੰ ਆਪਾਂ ਚੰਗੇ ਘਰ ਜ਼ਿਮੀਦਾਰਾਂ ਦੇ ਬੱਚੇ ਚਲੋ ਠੀਕ ਹੈ ਜ਼ਿਆਦਾ ਅਮੀਰ ਨਹੀਂ ਹੈਗੇ ਫਿਰ ਵੀ ਆਪਾਂ ਮੀਡੀਅਮ ਵਰਗ ਦੇ ਵਿੱਚੋਂ ਵੀ ਆਪਾਂ ਨੂੰ ਇੰਨੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ ਪਰ ਜਦੋਂ ਉੱਥੇ ਇਹ ਕੰਮ ਕਰਨੇ ਪੈਂਦੇ ਉਦੋਂ ਬਹੁਤ ਫੀਲ ਹੁੰਦਾ ਪਰ ਜਦੋਂ ਪੈਸੇ ਮਿਲਦੇ ਆ ਫਿਰ ਉਦੋਂ ਕਿਤੇ ਨਾ ਕਿਤੇ ਜਾ ਕੇ ਆਪਦੀ ਆਤਮਾ ਨੂੰ ਸ਼ਾਂਤੀ ਹੁੰਦੀ ਹੈ ਚਲੋ ਕੰਮ ਤਾਂ ਕਰ ਰਹੇ ਆ ਪੈਸੇ ਵੀ ਮਿਲ ਰਹੇ ਨੇ
ਤੇ ਬਾਈ ਜੀ ਮੈਂ ਇੱਥੇ ਜੇ ਇੱਕ ਗੱਲ ਹੋਰ ਵੀ ਤੁਹਾਨੂੰ ਹੁਣ ਪੁੱਛਣਾ ਚਾਹੁੰਦਾ ਹੈ ਕਿਉਂਕਿ ਆਪਾਂ ਗੀਤ ਵੀ ਚਲਾਉਣਾ ਵੀ ਗੀਤ ਕਿਹੜਾ ਹੁਣ ਅੱਜ ਸਰੋਤਿਆਂ ਨੂੰ ਸੁਣਾਈਏ ਤੁਹਾਡੀ ਫਰਮਾਇਸ਼ ਤੇ
ਦੇਖੋ ਬਾਈ ਜੀ ਹੁਣ ਜਿਹੋ ਜਿਹੀ ਆਪਾਂ ਗੱਲ ਚੱਲ ਰਹੀ ਹੈ ਆਪਣੇ ਉਹਦੇ ਹਿਸਾਬ ਨਾਲ ਤਾਂ ਬਾਈ ਦੁਰਗਾ ਰੰਗੀਲਾ ਜੀ ਦਾ ਨਾ ਜਾਇਓ ਪ੍ਰਦੇਸ਼ ਕੰਮ ਕਾਰ ਨੂੰ ਦੇਖ ਕੇ ਤਾਂ ਫਿਰ ਉਹੀ ਗੀਤ ਆਪਾਂ ਨੂੰ ਸੁਣਨਾ ਚਾਹੀਦਾ
ਲੋ ਬਾਈ ਜੀ ਦੁਰਗੇ ਰੰਗੀਲੇ ਦਾ ਗੀਤ ਹੈ ਜੀ ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ ਜਰੂਰ ਜੀ ਸੁਣਾਉਣੇ ਆ ਸਾਡੇ ਸਰੋਤਿਆਂ ਦੀ ਨਜ਼ਰ ਤੇ ਆਪ ਦੀ ਇਸ ਪਿਆਰੀ ਜੀ ਮਿੱਠੀ ਜੀ ਫਰਮਾਇਸ਼ ਤੇ ਗੀਤ ਨਾ ਜਾਇਓ ਪਰਦੇਸ
ਵਤਨ ਦੇ ਵਰੀ ਗੀ ਮੌਜ ਨੀ ਲੱਭਣੀ ਵਿੱਚ ਪਰਦੇਸਾਂ ਜਾ ਕੇ ਦੇਸ਼ ਵਿਗਾਨਾ ਲੋਕ ਪਰਾਏ ਹਾਏ ਕੋਈ ਨਾ ਸੁਣੇ ਆਕੇ
ਬਹੁਤ ਬਹੁਤ ਸਵਾਗਤ ਹੈ ਜੀ ਫਿਰ ਤੋਂ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ, ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਨੇ ਮਨਦੀਪ ਸਿੰਘ ਗਿੱਲ। ਜੀ ਹਾਂ, ਮੈਂ ਦੱਸ ਦਵਾਂ ਕਿ ਇਹ ਨੌਜਵਾਨ ਹੈ ਜੀ, ਇਹ ਬਠਿੰਡੇ ਜ਼ਿਲ੍ਹੇ ਦਾ ਹੀ ਹੈ, ਤੇ ਮੈਂ ਇਸ ਕਰਕੇ ਇਹਨੂੰ ਅੱਜ ਸ਼ਾਮਿਲ ਕੀਤਾ, ਮੇਰਾ ਖਾਸ ਦੋਸਤ ਵੀ ਹੈ, ਤੇ ਮੈਂ ਇਹਦੇ ਤਜਰਬੇ ਵੀ ਸਾਡੇ ਸਰੋਤਿਆਂ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ। ਤੇ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ, ਯਾਰ ਨਾ ਹੋਵੇ ਤੇ ਫਿਰ ਬਹਾਰਾਂ ਕਾਹਦੀਆਂ, ਬਹਾਰਾਂ ਦੀ ਗੱਲ ਚੱਲ ਰਹੀ ਹੈ ਤੇ ਬਹਾਰਾਂ ਕਿੰਨੀਆਂ ਕੁ ਜ਼ਿੰਦਗੀ ਦੇ ਵਿੱਚ ਉੱਥੇ ਜਾ ਕੇ ਆਉਂਦੀਆਂ ਨੇ, ਕਿਹੋ ਜਿਹੀ ਜ਼ਿੰਦਗੀ ਦਾ ਮਾਹੌਲ ਹੈ ਜੀਣ ਦਾ, ਕਿਹੋ ਜਿਹਾ ਸਟੈਂਡਰਡ ਆਫ ਲਾਈਫ ਹੈ, ਇਹ ਵੀ ਆਪਾਂ ਪੁੱਛਦੇ ਹਾਂ ਕਿ ਕਿੰਨਾ ਕੁ ਫਰਕ ਲੱਗਦਾ ਜ਼ਿੰਦਗੀ ਜਿਉਣ ਦਾ ਉੱਥੇ ਜਾ ਕੇ। ਠੀਕ ਹੈ, ਇਹਨਾਂ ਨੂੰ ਮਾਪਿਆਂ ਦੀ ਵੀ ਯਾਦ ਵੀ ਆਉਂਦੀ ਹੈ, ਰੋਟੀ ਵੀ ਖੁਦ ਪਕਾਉਣੀ ਪੈਂਦੀ ਹੈ, ਕੰਮ ਵੀ ਚੰਗੇ ਮਾੜੇ ਕਰਨੇ ਪੈਂਦੇ ਨੇ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਪਰ ਠੀਕ ਹੈ, ਕਈ ਵਾਰ ਆਪਣੀ ਪਸੰਦ ਨਾ ਪਸੰਦ ਤੋਂ ਬਾਹਰ ਜਾ ਕੇ ਵੀ ਬੰਦੇ ਨੂੰ ਵਿਦੇਸ਼ ਦੇ ਵਿੱਚ ਜਾ ਕੇ ਕੰਮ ਕਰਨਾ ਪੈਂਦਾ। ਮਨਦੀਪ, ਕਿਹੋ ਜਿਹਾ ਕੰਮ ਉੱਥੇ, ਜਿਹੜਾ ਸਟੈਂਡਰਡ ਆ ਲਾਈਫ ਦਾ, ਜਿਉਣ ਦੇ ਸਲੀਕੇ ਜ਼ਿੰਦਗੀ ਦੇ, ਉਹ ਕਿਹੋ ਜਿਹੇ ਨੇ ਵਿਦੇਸ਼ ਦੀ ਧਰਤੀ ਦੇ ਉੱਤੇ? ਕਿਉਂਕਿ ਮੈਨੂੰ ਤੁਸੀਂ ਦੱਸਿਆ ਕਿ 3-4 ਕੰਟਰੀਆਂ ਤੁਸੀਂ ਘੁੰਮੇ ਹੋ, ਤੇ ਉਹਨਾਂ ਦੇ ਵਿੱਚ ਅਲੱਗ ਅਲੱਗ ਤਜਰਬਾ ਰਿਹਾ।
ਬਾਈ ਜੀ ਹਾਂ, ਆਪਣੇ ਇੰਡੀਆ ਤੇ ਅਬਰੋਡ ਦੀ, ਫੋਰਨ ਦੀ ਕੋਈ ਵੀ ਕੰਟਰੀ ਆ, ਹਰ ਇੱਕ ਕੰਟਰੀ ਦਾ ਆਪਣਾ ਵੱਖਰਾ ਵੱਖਰਾ ਸਿਸਟਮ ਆ। ਬਾਹਰਲੇ ਮੁਲਕਾਂ ਦੇ ਵਿੱਚ ਬਾਈ ਜੀ ਤੁਹਾਨੂੰ ਜਿਹੜਾ ਤੁਹਾਡਾ ਵਾਤਾਵਰਨ ਆ ਸਾਫ ਸੁਥਰਾ ਮਿਲੂਗਾ, ਹਵਾ ਪਾਣੀ ਸਾਫ ਸੁਥਰਾ ਮਿਲੂਗਾ, ਪੋਲਿਊਸ਼ਨ ਨਹੀਂ ਹੈ ਬਿਲਕੁਲ ਵੀ, ਗੰਦ ਨਹੀਂ ਪਾਉਂਦੇ ਲੋਕ ਜਿਵੇਂ ਆਪਣੇ ਇੰਡੀਆ ਦੇ ਵਿੱਚ, ਜਿੱਥੇ ਜੀ ਕਰਤਾ ਉੱਥੇ ਥੁੱਕਦਾ, ਲੋਕ ਥਾਂ ਥਾਂ ਤੇ ਟੋਇਲਟ ਬਾਥਰੂਮ ਕਰ ਰਹੇ ਆ, ਇਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ ਉੱਥੋਂ ਦੀ। ਸੇਫਟੀ ਬਹੁਤ ਵੱਡੀ ਆ ਉੱਥੇ, ਜਿੱਥੇ ਵੀ ਆਪਾਂ ਰਹਿ ਰਹੇ ਆਪਣੀ ਸੇਫਟੀ ਹੈ, ਕਰਪਸ਼ਨ ਨਹੀਂ ਹੈਗੀ ਬਿਲਕੁਲ ਵੀ ਕਿਸੇ ਵੀ ਮਹਿਕਮੇ ਦੇ ਵਿੱਚ, ਤੁਸੀਂ ਕੋਈ ਵੀ ਕੰਮ ਕਰਾਉਣਾ ਡਾਇਰੈਕਟ ਜਾਓ ਤੁਹਾਡਾ ਕੰਮ ਹੋਵੇਗਾ। ਇੱਥੇ ਜੇ ਆਪਾਂ ਕੋਈ ਵੀ ਕੰਮ ਕਰਵਾਉਣਾ ਤਾਂ ਆਪਾਂ ਨੂੰ 100 ਸਿਫਾਰਿਸ਼ਾਂ ਲੱਭਣੀਆਂ ਪੈਂਦੀਆਂ, ਸਿੱਧਾ ਕੰਮ ਆਪਣਾ ਕੋਈ ਨਹੀਂ ਹੁੰਦਾ। ਤੋ ਬਹੁਤ ਜ਼ਿਆਦਾ ਡਿਫਰੈਂਸ ਆ ਬਾਈ ਇੱਥੋਂ ਦੀ ਲਾਈਫ ਤੇ ਉੱਥੋਂ ਦੀ ਲਾਈਫ ਦੇ ਵਿੱਚ।
ਅੱਛਾ, ਮੈਂ ਉੱਥੇ ਜਾ ਕੇ ਲਾਈਫ ਦੇ ਵਿੱਚ ਇਹ ਵੀ ਸੁਣਿਆ ਕਿ ਉੱਥੋਂ ਦੀ ਲਾਈਫ, ਜਿਹਨੇ ਤੁਸੀਂ ਦੱਸਿਆ ਕਿ ਹਸਪੀਟਲ ਜਾਂ ਸਿਕਿਉਰਿਟੀ ਤੁਸੀਂ ਦੱਸੀ ਆ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਬੰਦੇ ਦੀ ਆਮ ਲਾਈਫ ਦੇ ਵਿੱਚ ਕਿਹੋ ਜਿਹੀਆਂ ਸਹੂਲਤਾਂ ਮਿਲਦੀਆਂ ਨੇ ਉਹਨੂੰ, ਖਾਸ ਕਰਕੇ ਜੇ ਹੈਲਥ ਸਿਸਟਮ ਦੀ ਗੱਲ ਕਰਦੀ ਹੈ, ਸਕੂਲਿੰਗ ਦੀ ਗੱਲ ਕਰਦੇ ਆ, ਸਿਕਿਉਰਿਟੀ ਦੀ ਗੱਲ ਕਰਦੇ ਆ?
ਬਾਈ ਜੀ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਿਕਿਉਰਿਟੀ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਈ ਹੈ, ਚਾਹੇ ਆਪਣੀ ਹੈਲਥ ਨੂੰ ਲੈ ਕੇ ਆ, ਚਾਹੇ ਆਪਣੀ ਸਕੂਲਿੰਗ ਨੂੰ ਲੈ ਕੇ ਆ, ਐਜੂਕੇਸ਼ਨ ਇੱਕ ਨੰਬਰ ਆ ਬਾਈ ਜੀ ਸਾਰੇ ਮੁਲਕਾਂ ਦੇ, ਬਾਹਰਲੇ ਮੁਲਕਾਂ ਦੇ, ਆਪਣੇ ਇੰਡੀਆ ਦੇ ਨਾਲੋਂ। ਆਪਾਂ ਇਹ ਨਹੀਂ ਕਹਿੰਦੇ ਕਿ ਸਾਡਾ ਮੁਲਕ ਮਾੜਾ, ਨਹੀਂ, ਸਾਡਾ ਮੁਲਕ ਬਹੁਤ ਚੰਗਾ, ਬਹੁਤ ਮੁਲਕ ਨਾਲੋਂ ਅਸੀਂ ਅੱਗੇ ਆ। ਪਰ ਜਿਹੜੇ ਬਾਹਰਲੇ ਸਿਸਟਮ ਨੇ, ਤੁਹਾਡੀ ਸਕੂਲਿੰਗ ਹੋਊਗੀ, ਤੁਹਾਡੇ ਬੱਚੇ ਆ ਜਾਂ ਤੁਸੀਂ ਆਪਣੇ ਬੱਚੇ ਨੂੰ ਪੜ੍ਹਾ ਰਹੇ ਹੋ, ਇੱਕ ਨੰਬਰ ਦੀ ਸਕੂਲਿੰਗ ਹੋਊਗੀ ਵੀਰੇ। ਹੋਸਪਿਟੈਲਿਟੀ ਜਿਹੜੀ ਉੱਥੋਂ ਦੀ, ਜਿਹੜੇ ਜਿਵੇਂ ਹੋਸਪਿਟਲ ਹੋ ਗਏ ਆ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਆਪਾਂ ਤਾਂ ਇੱਥੇ ਰੈਫਰ ਕਰਦੇ, ਚਲੋ ਵੀ ਇਹ ਨਹੀਂ ਠੀਕ ਹੋ ਸਕਦਾ, ਤੁਸੀਂ ਅੱਗੇ ਲੈ ਕੇ ਜਾਓ। ਉਹਨਾਂ ਨੇ ਇਹ ਚੀਜ਼ ਨੀ, ਉਹਨਾਂ ਨੇ ਸੁਣ, ਜੇ ਆਪਣਾ ਐਕਸੀਡੈਂਟ ਵੀ ਹੋ ਗਿਆ, ਆਪਾਂ ਲੈ ਕੇ ਜਾਂਦੇ ਕਈ ਵਾਰ ਚੱਕ ਕੇ ਇੱਥੋਂ, ਵੀ ਕਹਿੰਦੇ ਆ ਨਾ ਯਾਰ ਵੀ ਤੁਸੀਂ ਇਹਨੂੰ ਲੈ ਕੇ ਆਉਂਦੇ, ਘਰਦਿਆਂ ਨੂੰ ਬੁਲਾਓ, ਕੀ ਕੇਸ ਆ, ਜੇ 100 ਸਵਾਲ ਪੁੱਛੋ, ਉਹਨਾਂ ਨੇ ਕੁਛ ਨੀ ਪੁੱਛਣਾ ਤੁਹਾਨੂੰ, ਉਹਨਾਂ ਨੇ ਸਿਰਫ ਐਡਮਿਟ ਕਰਨਾ, ਬੰਦੇ ਦੀ ਜਾਨ ਬਚਾਉਣੀ ਆ। ਉਹਨਾਂ ਦੇ ਨਜ਼ਰੀਏ ਮੁਤਾਬਕ ਇਨਸਾਨ ਦੀ ਜਾਨ ਅਹਿਮੀਅਤ ਜ਼ਿਆਦਾ ਰੱਖਦੀ ਹੈ, ਇਨਸਾਨੀਅਤ ਅਹਿਮੀਅਤ ਰੱਖਦੀ ਹੈ
ਜੀ। ਮੈਂ ਪੰਜਾਬੀ ਨੌਜਵਾਨਾਂ ਦੀ ਗੱਲ ਕਰਦਾ, ਜਿਵੇਂ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ, ਪੰਜਾਬੀ ਨੌਜਵਾਨ ਵੀ ਟਰਾਲੇ, ਗੱਡੀਆਂ, ਕੈਬਸ ਬਹੁਤ ਚਲਾਉਂਦੇ ਨੇ ਉੱਥੇ, ਹਨਾ, ਤਾਂ ਫਿਰ ਮੈਨੂੰ ਲੱਗਦਾ ਕਿ ਤੁਹਾਡੀ ਅਜਿਹੇ ਦੋਸਤਾਂ ਨਾਲ ਵੀ ਮੁਲਾਕਾਤ ਹੁੰਦੀ ਹੋਣੀ ਹੈ ਜੋ ਡਰਾਈਵਰ ਲਾਈਨ ਦੇ ਵਿੱਚ ਨੇ, ਉੱਥੇ ਡਰਾਈਵਿੰਗ ਕਰਦੇ ਨੇ ਦਿਨ ਰਾਤ।
ਹਾਂਜੀ, ਮੇਰੇ 50% ਤੋਂ ਜ਼ਿਆਦਾ ਦੋਸਤ ਉਹ ਡਰਾਈਵਿੰਗ ਹੀ ਕਰਦੇ ਨੇ, ਜੋ ਕਈ ਟਰਾਲੇ ਚਲਾਉਂਦੇ ਆ, ਕਿੰਨਾਂ ਦੀ ਆਪਣੀਆਂ ਕੈਬਸ ਪਾਈਆਂ ਹੁੰਦੀਆਂ ਨੇ, ਤੇ ਉਹ ਪ੍ਰੋਪਰ ਆਪਣਾ ਡਰਾਈਵਿੰਗ ਕਰਦੇ, ਉਹਨਾਂ ਕੋਲ ਪ੍ਰੋਪਰ ਲਾਇਸੈਂਸ ਚਾਹੀਦੇ ਆ, ਹਰ ਆਪਣੇ ਵਹੀਕਲ ਦਾ ਪੂਰੇ ਪੇਪਰ ਹੋਣਗੇ, ਫਿਰ ਉਹ ਡਰਾਈਵਿੰਗ ਕਰ ਸਕਣਗੇ, ਤੇ ਆਲ ਗੁੱਡ।
ਅੱਛਾ ਬ੍ਰਦਰ, ਫਿਰ ਗੀਤ ਕਿਹੜਾ ਬਣਦਾ ਹੁਣ ਇੱਥੇ?
ਬਾਈ ਹੁਣ ਤੁਸੀਂ ਟਰਾਲਿਆਂ ਦੀ ਗੱਲ ਕੀਤੀ, ਤਾਂ ਮੇਰੇ ਭਰਾਵਾਂ ਵਾਸਤੇ ਫਿਰ ਬਾਈ ਬੱਬੂ ਮਾਨ ਦਾ ਗਾਣਾ ਲਾ ਦਿਓ, ਬਿੱਲੋ ਜੱਟ ਨੇ ਟਰਾਲਾ ਪਾਉਣਾ ਹੈ।
ਲੋ ਜੀ, ਗੀਤ ਹਾਜ਼ਰਾ ਸਰੋਤੇ ਤੁਹਾਡੇ ਲਈ, ਬਿੱਲੋ ਜੱਟ ਨੇ ਟਰਾਲਾ ਪਾਉਣਾ ਹੈ, ਡਾਲੇ ਤੇ ਗੋ ਤੇ ਲਿਖਾਉਣਾ ਹੈ। ਲੋ ਜੀ, ਹਾਜ਼ਰ ਹੈ ਆ ਗੀਤ।
ਤੜਕੇ ਉੱਠ ਕੇ ਚਾਹ ਬਣਾ ਦੇ, ਦੋਕ ਦੇਸੀ ਬਿਸਕੁਟ ਵੀ ਖੜਾ ਦੇ,
ਜੱਟ ਨੇ ਬਿੱਲੋ ਜੱਟ ਨੇ ਟਰਾਲਾ ਪਾਉਣਾ ਹੈ, ਬਿੱਲੋ ਜੱਟ ਨੇ ਟਰਾਲਾ ਪਾਉਣਾ ਹੈ, ਡਾਲੇ ਤੇ ਗੋਤ ਲਖਾਉਣਾ ਹੈ। ਬਿੱਲੋ ਜੱਟ ਨੇ ਟਰਾਲਾ ਪਾਉਣਾ ਹੈ, ਡਾਲੇ ਤੇ ਗੋਤ ਲਖਾਉਣਾ ਹੈ।
ਪਾ ਸੂਬਾ ਨਾਲ ਬਹਿ ਕੇ ਦੇਖੂ ਹਰ ਸੂਬਾ ਸੂਬਾ ਖੰਤ ਸ਼ਾਮੀ ਕਲਕੱਤਾ ਨੀ ਅਸੀਂ ਜਗੀਏ ਬਣਾਉਂਦੇ ਤੱਤੇ ਨੀ ਨੀ ਅਸੀਂ ਫਨ ਨੂੰ ਪੇਸ਼ਾ ਬਣਾਉਣਾ ਹੈ ਨੀ ਅਸੀਂ ਫਨ ਨੂੰ ਪੇਸ਼ਾ ਬਣਾਉਣਾ ਹੈ ਡਾਲੇ ਤੇ ਗੋਤ ਲਖਾਉਣਾ ਹੈ ਰਾਲਾ ਪਾਉਣਾ ਹੈ ਡਾਲੇ ਤੇ ਗੋਤ ਲਖਾਉਣਾ ਹੈ ਟਰੈਵਲਰ ਟੈਂਪੂ ਨੀ ਨਿੱਤ ਧੋ ਕੇ ਕਰਾਂਗੇ ਸ਼ੈਂਪੂ ਨੀ ਨਾਲ ਘਰ ਦਾ ਖਰਚਾ ਚੱਕੂਗੀ ਨਾਲ ਕਿਸ਼ਤ ਮਕਾਨ ਦੀ ਧੱਕੂਗੀ ਨਾਲ ਟੂਲ ਤੇ ਬਾਂਦਰ ਬਿਠਾਉਣਾ ਹੈ ਨਾਲ ਟੂਲ ਤੇ ਬਾਂਦਰ ਬਿਠਾਉਣਾ ਹੈ ਡਾਲੇ ਤੇ ਗੋਤ ਲਖਾਉਣਾ ਹੈ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ ਡਾਲੇ ਦੇ ਗੋਤ ਲਖਾਉਣਾ ਏ ਸੜਕ ਸਾਗਰ ਤੇ ਬਣ ਜਾਵੇ ਫੇਰ ਨਜ਼ਾਰਾ ਫੁੱਲ ਆਵੇ ਰਸ਼ੀਆ ਤੋਂ ਸਿੱਧਾ ਅਲਾਸਕਾ ਨੀ ਤੇਰਾ ਯਾਰ ਕਨੇਡਾ ਬਾਈ ਰੋਡ ਆਵੇ ਜੇ ਸੜਕ ਸਾਗਰ ਤੇ ਬਣ ਜਾਵੇ ਫੇਰ ਨਜ਼ਾਰਾ ਫੁੱਲ ਆਵੇ ਰਸ਼ੀਆ ਤੋਂ ਸਿੱਧਾ ਅਲਾਸਕਾ ਤੇਰਾ ਯਾਰ ਕਨੇਡਾ ਬਾਈ ਰੋਡ ਆਵੇ ਇੱਕ ਚੰਦ ਤੇ ਦਫ਼ਤਰ ਬਣਾਉਣਾ ਏ ਡਾਲੇ ਤੇ ਗੋਤ ਲਖਾਉਣਾ ਏ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ ਡਾਲੇ ਤੇ ਗੋਤ ਲਖਾਉਣਾ ਏ ਚਾਂਦੀ ਦੀ ਝਾਲਰਨੀ ਲਾ ਦੂ ਘਰ ਨੂੰ ਚਾਂਦੀ ਦੀ ਝਾਲਰਨੀ ਫਿਰ ਗਿਰਨੇ ਪਾਉਂਡ ਤੇ ਡਾਲਰਨੀ ਲਾ ਮਾਵਾ ਮੁਕਤ ਸਰੀ ਸੂਟ ਨੂੰ ਬੁਕਰੰਪਾ ਬਣਾ ਦੇ ਕਾਲਰਨੀ ਦਿੱਤਾ ਬਾਪ ਨੂੰ ਕੌਲ ਪਗਾਉਣਾ ਏ ਡਾਲੇ ਤੇ ਗੋਤ ਲਖਾਉਣਾ ਏ ਹੋਏ ਨੀ ਵੱਲੋ ਜੱਟ ਨੂੰ ਡਰਾਲਾ ਪਾਉਣਾ ਏ ਡਾਲੇ ਤੇ ਗੋਤ ਲਖਾਉਣਾ ਜੱਟ ਨੇ ਟਰਾਲਾ ਪਾਉਣਾ ਏ ਡਾਲੇ ਦੇ ਗੋਤ ਲਖਾਉਣਾ ਏ
ਲੋ ਜੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ ਤੇ ਮੈਂ ਤੇ ਮੇਰੇ ਨਾਲ ਮਨਦੀਪ ਗਿੱਲ ਬਣਿਆ ਹੋਇਆ ਪਰਦੇਸੀ ਬਾਬੂ ਸਾਡੇ ਨਾਲ ਇਸ ਸਮੇਂ ਸਟੂਡੀਓ ਦੇ ਵਿੱਚ ਬੈਠੇ ਨੇ ਮਨਦੀਪ ਇੱਕ ਗੱਲ ਹੋਰ ਜ਼ਹਿਨ ਦੇ ਵਿੱਚ ਆ ਗਈ ਚਲਦੇ ਚਲਦੇ ਟਰਾਲੇ ਦੀ ਗੱਲ ਹੋਈ ਚੱਲੀ ਤੇ ਪੈਸਾ ਵੀ ਵਧੀਆ ਮਿਲਦਾ ਬੰਦੇ ਨੂੰ ਕਮਾਈ ਬਹੁਤ ਸੋਹਣੀ ਕਰਦਾ ਹੈ ਮਨਦੀਪ ਉੱਥੇ ਜਾ ਕੇ ਮੈਨੂੰ ਐਂ ਜੇ ਲੱਗਦਾ ਰਹਿੰਦਾ ਵੀ ਬੰਦਾ ਬਦਲ ਜਾਂਦਾ ਹਰ ਇੱਕ ਕੋਈ ਕਹਿੰਦਾ ਵੀ ਪਰਦੇਸਾਂ ਵਿੱਚ ਜਾ ਕੇ ਬੰਦਾ ਬਦਲ ਜਾਂਦਾ ਉਹਦੇ ਵਿਚਾਰ ਬਦਲ ਜਾਂਦੇ ਨੇ ਕਿੰਨਾ ਕੁ ਬਦਲਾਅ ਆਉਂਦਾ ਫਿਰ ਤੁਹਾਨੂੰ ਕੀ ਲੱਗਦਾ ਤੁਹਾਡੇ ਚ ਕੋਈ ਬਦਲਾਅ ਆ ਤੁਸੀਂ ਚਾਚੇ ਤਾਇਆਂ ਨੂੰ ਭੁੱਲ ਗਏ ਪਿਛਲਿਆਂ ਨੂੰ ਆਪਦੇ ਮੰਮੀ ਡੈਡੀ ਦੇ ਨਾਲ ਜੁੜੇ ਹੋਏ ਸਾਰੇ ਸਗੇ ਸੰਬੰਧੀਆਂ ਨੂੰ ਬਾਈ ਵਿਦੇਸ਼ ਜਾ ਵੜਿਆ ਤੇ ਉੱਥੇ ਪੈਸਾ ਵਧੀਆ ਕਮਾ ਲਿਆ
ਨਹੀਂ ਨਹੀਂ ਵੀਰ ਜੀ ਇਹ ਤਾਂ ਲੋਕਾਂ ਨੂੰ ਭੁਲੇਖਾ ਹੀ ਆ ਆਪਣੇ ਚ ਕੋਈ ਬਦਲਾਵ ਨੀ ਹੈਗਾ ਜਿਹੋ ਜੇ ਗਏ ਸੀ ਉਹੀ ਜੋ ਆ ਹਾਲਾਂਕਿ ਇੱਥੇ ਕੰਮ ਘੱਟ ਕਰਦੇ ਸੀ ਉੱਥੇ ਜ਼ਿਆਦਾ ਕਰਦੇ ਆ ਬਦਲਾਵ ਇਹੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਖਾਸ ਕਰ ਮੇਰਾ ਐਕਸਪੀਰੀਅੰਸ ਆ ਕਿ ਮੇਰੇ ਵਿੱਚ ਕੋਈ ਬਦਲਾਵ ਨਹੀਂ ਆਇਆ ਇੱਥੇ ਘੱਟ ਕੰਮ ਕਰਦੇ ਸੀ ਕੰਮ ਜ਼ਰੂਰ ਕਰਦੇ ਸੀ ਇੱਥੇ ਵੀ ਖੇਤੀਬਾੜੀ ਦਾ ਪੂਰਾ ਕੰਮ ਕਰਦੇ ਪਰ ਉੱਥੇ ਜਾ ਕੇ ਜ਼ਿਆਦਾ ਕਰਦੇ ਆ ਦੁੱਗਣਾ ਤਿੱਗਣਾ ਕੰਮ ਕਰਦੇ ਆਗੇ ਬਾਕੀ ਜੋ ਜਿਵੇਂ ਤੁਸੀਂ ਕਿਹਾ ਚਾਚੇ ਤਾਏ ਇਹੀ ਤਾਂ ਜ਼ਿੰਦਗੀ ਇਹੀ ਤਾਂ ਆਪਣਾ ਪਰਿਵਾਰ ਹੈਗਾ ਜੇ ਆਪਾਂ ਇਹਨਾਂ ਨੂੰ ਮੰਨ ਲਓ ਤੁਸੀਂ ਆਪਾਂ ਜੇ ਹੁਣ ਕਈ ਵੀਡੀਓ ਮੈਂ ਸਟੇਟਸ ਮੈਨੂੰ ਦੇਖਣ ਨੂੰ ਮਿਲਦੇ ਆ ਵੀ ਸ਼ਰੀਕੇ ਜਦੋਂ ਕੋਈ ਬੰਦਾ ਬਾਹਰ ਆਉਂਦਾ ਕੋਈ ਯਾਰ ਦੋਸਤ ਜਾਂ ਕੋਈ ਆਪਣੇ ਹੋਰ ਕੋਈ ਮੁੰਡਾ ਬਾਹਰ ਆਉਂਦਾ ਭੈਣ ਭਰਾ ਉਹ ਕਹਿੰਦਾ ਵੀ ਇਸ ਤਾਂ ਬਾਹਰ ਪਹੁੰਚ ਗਏ ਸ਼ਰੀਕਾਂ ਦੀ ਹਿੱਕ ਸਾੜ ਦੀ ਯੇ ਵੋ ਬਹੁਤ ਗੱਲਾਂ ਹੁੰਦੀਆਂ ਪਰ ਮੇਰੀ ਸੋਚ ਨਹੀਂ ਇਹ ਵੀ ਜਿਹੜੇ ਇਨਸਾਨ ਆਪਣੇ ਦੁੱਖ ਆਪਣੇ ਸੁੱਖ ਦੇ ਵਿੱਚ ਆਪਣੇ ਨਾਲ ਜੁੜਦੇ ਆ ਆਪਾਂ ਉਹਨਾਂ ਨੂੰ ਸ਼ਰੀਕ ਕਹਿੰਦੇ ਆ ਮਤਲਬ ਇਹ ਹੈ ਕਿ ਉਹ ਆਪਣੇ ਆਪਦੇ ਆ ਕੋਈ ਸ਼ਰੀਕਾ ਨਹੀਂ ਹੈਗਾ ਉਹਨਾਂ ਨਾਲ ਜੇ ਮੰਨ ਲਓ ਤੁਸੀਂ ਅੱਜ ਮੈਂ ਬਾਹਰ ਹਾਂ ਜਾਂ ਹੋਰ ਕੋਈ ਕਈ ਭੈਣ ਭਰਾ ਬਾਹਰ ਨੇ ਆਪਣੇ ਜਿੰਨੇ ਵੀ ਤੇ ਉਹਨਾਂ ਉਹ ਤਾਂ ਇੱਥੇ ਹੈ ਨੀ ਗੇ ਜਾਂ ਮੈਂ ਇੱਥੇ ਹੈ ਨੀ ਗਾ ਜੇ ਆਪਣੇ ਘਰੇ ਕੋਈ ਟ੍ਰੈਜਡੀ ਹੁੰਦੀ ਹੈ ਜਾਂ ਕੋਈ ਦੁੱਖ ਆ ਜਾਂ ਕੋਈ ਸੁੱਖ ਆ ਤਾਂ ਚਾਚੇ ਤਾਏ ਉਹੀ ਸ਼ਰੀਕ ਆਪਣੇ ਨਾਲ ਜੁੜਨਗੇ ਆ ਕੇ ਤਾਂ ਫਿਰ ਉਹ ਆਪਾਂ ਉਹਨਾਂ ਨੂੰ ਉਹ ਕਿਵੇਂ ਜੈਲਸ ਹੋ ਸਕਦੇ ਆ ਜਾਂ ਆਪਾਂ ਉਹਨਾਂ ਨੂੰ ਕਿਵੇਂ ਕਹਿ ਸਕਦੇ ਵੀ ਉਹ ਸਾਥੋਂ ਜੈਲਸ ਹੁੰਦੇ ਹੈਗੇ ਜੇ ਆਪਾਂ ਤੋਂ ਜੈਲਸ ਹੋਣਗੇ ਤਾਂ ਉਹ ਕਦੇ ਵੀ ਆਪਣੇ ਨਾਲ ਨਹੀਂ ਆਉਣਗੇ ਤੇ ਮੈਨੂੰ ਇਹਨਾਂ ਚੀਜ਼ਾਂ ਦੇ ਨਾਲ ਮੈਂ ਜ਼ਿਆਦਾ ਇਹਨਾਂ ਨੂੰ ਨਹੀਂ ਦਿਲ ਤੇ ਲੈਂਦਾ ਮੈਂ ਆਪਣੇ ਪਰਿਵਾਰ ਨੂੰ ਮੇਰੇ ਚਾਚੇ ਤਾਏ ਨੇ ਮੇਰਾ ਬਹੁਤ ਵਧੀਆ ਪਿਆਰ ਆ ਸਾਰਿਆਂ ਨਾਲ ਬਹੁਤ ਮੈਨੂੰ ਪਿਆਰ ਕਰਦੇ ਨੇ ਉਹ ਤੇ
ਅੱਛਾ ਮੈਂ ਇਹ ਕਹਿਣਾ ਹੁੰਦਾ ਵੀ ਜੇ ਲੱਕੜੀ ਤਰਦੀ ਹੈ ਤੇ ਨਾਲ ਮੇਖਾਂ ਵੀ ਤਰਦੀਆਂ ਨੇ ਤੁਸੀਂ ਗੱਲ ਸ਼ਰੀਕੇ ਚਾਚੇ ਤਾਇਆਂ ਦੀ ਕੀਤੀ ਆ ਮਨਦੀਪ ਤੁਹਾਡੇ ਜਾਣ ਦੇ ਨਾਲ ਵਿਦੇਸ਼ ਜਾਣ ਦੇ ਨਾਲ ਘਰਦਿਆਂ ਨੂੰ ਤਾਂ ਚਲੋ ਫਾਈਨੈਂਸ਼ਲੀ ਆਰਥਿਕ ਸਹਾਇਤਾ ਮਿਲੀ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਘਰ ਵੀ ਵਧੀਆ ਤੁਸੀਂ ਬਣਾ ਕੇ ਦਿੱਤਾ ਹੋਣਾ ਉਹਨਾਂ ਨੂੰ ਪਸ਼ੂ ਡੰਗਰ ਵੀ ਉਹਨਾਂ ਨੇ ਲਏ ਹੋਣੇ ਆ ਇਹਦੇ ਨਾਲ ਹੋਰ ਤੁਸੀਂ ਕੀ ਕਰ ਰਹੇ ਹੋ ਆਪਦੇ ਆਪਣਿਆਂ ਦੇ ਲਈ
ਵੀਰ ਜੀ ਜਿਵੇਂ ਹੁਣ ਮੇਰੀ ਥਿੰਕਿੰਗ ਇਹ ਹੈ ਵੀ ਜੇ ਜਿਵੇਂ ਮੈਂ ਆਪਣੇ ਪੈਰਾਂ ਤੇ ਖੜਾ ਹੋਇਆ ਚਲੋ ਠੀਕ ਹੈ ਵੀ ਜਿਵੇਂ ਵੀ ਆਪਾਂ ਮਿਹਨਤ ਕੀਤੀ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ ਵੀ ਜਿੰਨੇ ਵੀ ਆਪਣੇ ਬੇਰੁਜ਼ਗਾਰ ਮੇਰੇ ਕੋਈ ਚਾਚੇ ਤਾਏ ਦਾ ਮੁੰਡਾ ਜਾਂ ਆਪਣੇ ਪਿੰਡ ਦੇ ਵਿੱਚ ਕੋਈ ਯਾਰ ਦੋਸਤ ਹੁੰਦੇ ਜਿਹੜੇ ਆਪਣੇ ਦਿਲ ਦੇ ਕਰੀਬ ਜਾਂ ਕੋਈ ਹੋਰ ਵੀ ਜੋ ਇੱਛਾ ਰੱਖਦਾ ਬਾਹਰ ਜਾ ਕੇ ਵੀ ਮੈਂ ਕੰਮ ਕਰਾਂ ਮੈਂ ਪੈਸਾ ਕਮਾਵਾਂ ਆਪਦੇ ਪਰਿਵਾਰ ਨੂੰ ਸਪੋਰਟ ਕਰਾਂ ਮੇਰਾ ਮੈਨੂੰ ਲੱਗਦਾ ਕਿ ਮੈਂ ਜਦੋਂ ਵੀ ਆ ਤੁਸੀਂ ਦੇਖ ਰਹੇ ਹੋ ਵੀ ਹੁਣ ਕੋਵਿਡ ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆ ਇਸ ਤੋਂ ਪਰੇਸ਼ਾਨ ਆ ਕੰਮ ਬੰਦ ਪਏ ਨੇ ਪਿੰਡਾਂ ਦੇ ਵਿੱਚ ਵੀ ਕੰਮ ਬੰਦ ਆ ਸਾਰਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੁਣ ਕੰਮ ਬੰਦ ਹੋਏ ਨੇ ਜਦੋਂ ਵੀ ਖੁੱਲਦਾ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜਿੰਨੇ ਵੀ ਮੇਰੇ ਬੇਰੁਜ਼ਗਾਰ ਦੋਸਤ ਮਿੱਤਰ ਮੈਂ ਉਹਨਾਂ ਨੂੰ ਆਪਦੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਉਹ ਕੰਮ ਕਰਨ ਤੇ ਆਪਣੇ ਪਰਿਵਾਰ ਨੂੰ ਸਪੋਰਟ ਕਰਨ
ਜੀ ਬਾਈ ਜੀ ਬਹੁਤ ਸੋਹਣੀ ਗੱਲ ਕੀਤੀ ਹੈ ਜੀ ਤੇ ਗੱਲਾਂ ਦੇ ਨਾਲ ਨਾਲ ਦਿਲਾਂ ਦੇ ਵਿੱਚ ਹੁਣ ਖੁਸ਼ੀ ਦੀ ਗੱਲ ਵੀ ਆਉਂਦੀ ਹੈ ਤੇ ਖੁਸ਼ੀ ਦੀ ਗੱਲ ਜਦੋਂ ਆਉਂਦੀ ਹੈ ਤੇ ਗੀਤ ਵੀ ਸੋਹਣਾ ਜਿਹਾ ਬਣਦਾ ਫਿਰ ਗੀਤ ਕਿਹੜਾ ਚਲਾਈਏ ਸਾਡੇ ਸਰੋਤਿਆਂ ਦੇ ਲਈ
ਬਾਈ ਜੀ ਕੱਲ ਮੈਂ ਸੁਣ ਰਿਹਾ ਸੀਗਾ ਯੂਟਿਊਬ ਦੇ ਉੱਤੇ ਬਾਈ ਗੈਰੀ ਸੰਧੂ ਦਾ ਨਵਾਂ ਗਾਣਾ ਆਇਆ ਮੈਨੂੰ ਬੜਾ ਸੋਹਣਾ ਲੱਗਿਆ ਉਹ ਹੈ ਆਪਣੇ ਜੱਟਾਂ ਦੇ ਉੱਤੇ ਜੱਟ ਸੌਂਗ ਆ ਬਾਈ ਦਾ ਤੇ ਤੁਸੀਂ ਉਹ ਮੇਰੇ ਲਈ ਪਲੇ ਕਰੋ
ਕਾਲੀਆਂ ਗੱਡੀਆਂ ਦਿਖਾਈਆਂ ਉਹਦੇ ਚ
ਹਾਂਜੀ ਹਾਂਜੀ ਹਾਂਜੀ
ਲਓ ਜੀ ਗੈਰੀ ਸੰਧੂ ਜੀ ਫੇਰ ਤੁਹਾਡੇ ਲਈ ਗੀਤ ਆ ਰਿਹਾ ਜੀ ਤੇ ਤੁਹਾਡੇ ਦੋਸਤ ਦੀਵਾਨੇ ਨੇ ਫਰਮਾਇਸ਼ ਕੀਤੀ ਆ ਸੁਣਦੇ ਆ ਜੀ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ ਗੱਲਾਂ ਰਹਿਣੀਆਂ ਜਾਰੀ ਤੁਹਾਡੇ ਆਪਣੇ ਦੋਸਤ ਸਰਫਰਾਜ਼ ਦੋਸਤ ਕਬੀਰ ਦੇ ਨਾਲ
ਮੂਰੇ ਭਾਵੇਂ ਚੀਨ ਹੋਵੇ ਭਾਵੇਂ ਹੋਵੇ ਰਸ਼ੀਆ ਸਾਨੂੰ ਵੇਖ ਦੈਰੀਆਂ ਨੂੰ ਪੈਂਦੀਆਂ ਨੇ ਗਸ਼ੀਆਂ ਓਏ ਮੂਰੇ ਭਾਵੇਂ ਚੀਨ ਹੋਵੇ ਭਾਵੇਂ ਹੋਵੇ ਰਸ਼ੀਆ ਸਾਨੂੰ ਵੇਖ ਬੈਰੀਆਂ ਨੂੰ ਪੈਂਦੀਆਂ ਨੇ ਗਸ਼ੀਆਂ ਜਦੋਂ ਕੱਸਣੇ ਗਏ ਸੇ ਹੁਣ ਨੱਟ ਖੂਨ ਵਿੱਚ ਮਿਲੀਆਂ ਦਲੇਰੀਆਂ ਕੰਨ ਲਾ ਕੇ ਸੁਣੀ ਬੀਬਾ ਗੱਲਾਂ ਅਜਮੇਰੀਆਂ ਜੱਟ ਦੇ ਨਿਸ਼ਾਨ ਕਣੇ ਗੁੱਟਾਂ ਵਿੱਚ ਪਾਏ ਨੇ ਮੌਤ ਦੇ ਵਪਾਰੀ ਇਹਨਾਂ ਡੱਬਾਂ ਨਾਲ ਲਾਏ ਨੇ ਜ਼ਿਆਦਾ ਨੇ ਮੈਂਟਲ ਤੇ ਥੋੜੇ ਜੱਟ ਜੀਨੀਅਸ ਛੋਟੀ ਜੀ ਕੌਮ ਨੇ ਸਭ ਖੁੰਝੇ ਲਾਏ ਨੇ ਚਾਹੇ
ਚਾਹੇ ਬਾਰਡਰ ਤੋਂ ਹੋਵੇ ਜੰਗ ਜਿੱਤ ਕੇ ਲਿਆਉਣਾ ਚਾਹੇ ਛੇ ਚੱਕੇ ਲਾ ਕੇ ਹੋਵੇ ਕੱਪ ਜਿੱਤਵਾਉਣਾ ਬੱਲੇ ਵਾਂਗੂ ਤਾਂ ਵੀ ਹੰਡਿਆਂ ਤੋਂ ਚੁੱਕ ਕੇ ਲਿਆਉਣਾ ਇੱਕੋ ਸਾਰੇ ਵਿੱਚ ਹੋਵੇ ਚਾਹੇ ਬੋਤਲਾਂ ਮਕਾਉਣਾ ਫੇਰ ਕਾਮੇ ਆਉਂਦੇ ਉੱਥੇ ਜੱਟ ਜੱਟ ਸਹੀ ਮੌਕਾ ਦੇਖ ਮਾਰਦੇ ਨੇ ਸੱਟ ਬਾਕੀ ਟੁੱਕ ਲਾ ਕੇ ਬੈਰੀ ਲੈਣ ਚੱਕ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਈਓ ਅੜਦੀ ਗੋਡੀ ਹੱਥ ਲਾ ਕੇ ਜਾਂਦੇ ਮੁੰਡੇ ਤੇਰੀ ਹੁੱਡ ਦੇ ਜੱਟ ਦੇ ਚੜਾਏ ਬਾਜ ਅੰਬਰਾਂ ਚ ਅੱਡਦੇ ਹਵਾ ਨੀ ਕਰੀ ਦੀ ਲਾਈਫ ਚੱਲਦੀ ਆ ਕੂਲ ਨੀ ਤਾਈਓ ਸੰਧੂ ਰੱਖਦਾ ਏ ਵੱਖਰੇ ਅਸੂਲ ਨੀ
ਜਦੋਂ ਮਾਰਨੀ ਟਕਾ ਕੇ ਹੋਵੇ ਸੱਟ
ਲੋ ਜੀ ਸਰੋਤੋ, ਧਰਤੀ ਵਿਦੇਸ਼ਾਂ ਦੀ ਸੁੱਖ ਤਾਂ ਦਿੰਦੀ ਆ ਤੇ ਨਾਲ ਨਾਲ ਦਿਲ ਦੇ ਵਿੱਚ ਥੋੜੇ ਜੇ ਦੁੱਖ ਵੀ ਆ ਜਾਂਦੇ ਨੇ, ਥੋੜੀਆਂ ਤਕਲੀਫਾਂ, ਥੋੜੇ ਜੇ ਰੋਸੇ, ਥੋੜੇ ਜੇ ਗਿਲੇ ਇਸ ਵਿਦੇਸ਼ੀ ਧਰਤੀ ਨਾਲ। ਹਾਲਾਂਕਿ ਸਾਡੀ ਧਰਤੀ ਮਾਂ ਹੁੰਦੀ ਆ, ਪਰ ਵਿਦੇਸ਼ ਦੀ ਧਰਤੀ ਨੂੰ ਅਸੀਂ ਮਾਸੀ ਕਹਿ ਲਈਏ ਤਾਂ ਕੋਈ ਕੁਤਾਹੀ ਨਹੀਂ ਹੋਵੇਗੀ। ਮੇਰਾ ਦੋਸਤ ਮਨਦੀਪ ਮੇਰੇ ਨਾਲ ਬੈਠਾ ਹੋਇਆ ਜੀ ਇਸ ਸਮੇਂ ਸਟੂਡੀਓ ਦੇ ਵਿੱਚ, ਔਰ ਅਸੀਂ ਗੱਲਾਂ ਕਰ ਰਹੇ ਹਾਂ ਜ਼ਿੰਦਗੀ ਪਰਦੇਸਾਂ ਦੀ, ਤੇ ਇਹਦੇ ਨਾਲ ਗੱਲਾਂ ਕਰਦੇ ਕਰਦੇ ਮੇਰਾ ਵੀ ਦਿਲ ਅੰਦਰੋਂ ਭਰ ਆਇਆ। ਪਰ ਮੈਂ ਇੱਥੇ ਗੱਲ ਜ਼ਰੂਰ ਪੁੱਛੂੰਗਾ ਵੀ ਮਨਦੀਪ, ਉੱਥੇ ਤੁਸੀਂ ਸੈਟਲ ਹੋਇਆਂ ਨੂੰ ਕੋਈ ਸਮਾਂ ਥੋੜਾ ਹੀ ਹੋਇਆ, ਤੁਹਾਨੂੰ ਵੀ 5-7 ਸਾਲ, 4 ਸਾਲ, ਮੈਂ ਇਹ ਗੱਲ ਮੇਰੇ ਦਿਲ ਚ ਬਾਰ ਬਾਰ ਉੱਠ ਰਹੀ ਹੈ ਕਿ ਕਦੇ ਉੱਥੇ ਪਰਮਾਨੈਂਟ ਸੈਟਲ ਹੋਣ ਦਾ ਵੀ ਸੋਚਿਆ ਵੀ ਚਲੋ ਉੱਥੇ ਹੀ ਰਹਿ ਲਈਏ, ਜਾਂ ਫਿਰ ਇੱਥੇ ਇੰਡੀਆ ਆਉਣ ਦਾ ਕਦੇ ਸੋਚਿਆ ਨੀ, ਹੁਣ ਵਾਪਸ ਆਉਣਾ ਨੀ, ਵੀ ਉੱਥੇ ਬਸ ਜਿੱਥੇ ਗਏ ਆ ਤੇ ਉੱਥੇ ਸਵਾਹ ਹੋ ਕੇ ਜ਼ਿੰਦਗੀ ਉੱਥੇ ਹੀ ਖਤਮ ਕਰ ਹੋ ਜਾਣੀ ਹੈ, ਉੱਥੋਂ ਬੱਚੇ ਅੱਗੇ ਜ਼ਿੰਦਗੀ ਸ਼ੁਰੂ ਕਰਨਗੇ ਨਵੀਂ।
ਬਾਈ, ਜਿੱਥੋਂ ਤੱਕ ਸੈੱਟ ਹੋਣ ਦਾ ਸਵਾਲ ਆ, ਹਲੇ ਤਾਂ ਤੁਹਾਨੂੰ ਵੀ ਪਤਾ ਹੀ ਆ, ਤੁਸੀਂ ਮੇਰੇ ਬਹੁਤ ਕਰੀਬੀ ਹੋ, ਵੀ ਹਲੇ 5-10 ਸਾਲ ਜਿੰਨਾ ਚਿਰ ਜਵਾਨੀ ਹਜੇ ਗੜਕ ਮਾਰਦੀ ਉਹਨਾਂ ਚਿਰ ਤਾਂ ਦੱਬ ਕੇ ਕੰਮ ਕਰਾਂਗੇ, ਚਾਹੇ ਪੱਕੇ ਹੁੰਦੇ ਆ ਨਹੀਂ ਹੁੰਦੇ ਉਹ ਤਾਂ ਬਾਅਦ ਦੀਆਂ ਗੱਲਾਂ ਰਹਿ ਗਈਆਂ।
ਬਾਈ ਜੀ, ਤੁਹਾਡਾ ਪਹਿਲਾਂ ਇਹ ਦੱਸ ਦੋ ਵੀ ਵਿਆਹ ਹੋਇਆ ਕਿ ਨਹੀਂ ਹੋਇਆ?
ਨਹੀਂ ਨਹੀਂ ਵੀਰੇ, ਮੈਂ ਹਜੇ ਵਿਆਹ ਕਰਵਾਉਣਾ ਗਾ, ਆਈ ਥਿੰਕ ਮੈਂ ਇਸ ਦਸੰਬਰ ਦੇ ਵਿੱਚ ਜਾਂ 2021 ਦੇ ਵਿੱਚ ਮੈਂ ਮੈਰੀ ਕਰਵਾਵਾਂਗਾ।
ਬਾਈ ਜੀ, ਫਿਰ ਤੁਸੀਂ ਇਹਦਾ ਮਤਲਬ ਕੁਵਾਰਿਆਂ ਚੋਂ ਕਿ ਛੜਿਆਂ ਚੋਂ? ਮੈਂ ਇਹ ਗੱਲ ਪੁੱਛਣੀ ਸੀਗੀ, ਮੈਂ ਕੱਲ ਵੀ ਸੁੱਖ ਨੂੰ ਵੀ ਇਹੀ ਗੱਲ ਪੁੱਛੀ ਸੀ।
ਨਹੀਂ, ਤੁਸੀਂ ਬਸ ਮੈਨੂੰ ਕੁਵਾਰਾਂ ਚ ਹੀ ਰੱਖੋ, ਹਜੇ ਕੋਈ ਗੱਲ ਨਹੀਂ, ਹਜੇ ਮੈਂ ਕੁਵਾਰਾਂ ਚ ਹੀ ਆ।
ਮਤਲਬ ਆਸ ਉਮੀਦ ਜਾਗ ਰਹੀ ਆ?
ਨਹੀਂ, ਆਸ ਉਮੀਦ ਆਪਣੀ, ਮੈਂ ਆਇਆ ਤਾਂ ਇਸੇ ਲਈ ਸੀਗਾ ਵੀ ਚਲੋ ਮੈਰੀ ਕਰਵਾਵਾਂਗੇ, ਤੇ ਫਿਊਚਰ ਪਲਾਨ ਕੁਛ ਹੋਰ ਸੀਗੇ। ਕੋਰੋਨਾ ਵਾਇਰਸ ਨੇ ਥੋੜਾ ਜਿਹਾ ਆਪਣੀ ਚਪੇਟ ਚ ਲੈ ਲਿਆ ਸਾਰਾ, ਮੇਰੀਆਂ ਸਾਰੀਆਂ ਪਲਾਨਿੰਗ। ਚਲੋ ਬਾਬਾ ਖੈਰ ਕਰੇ, ਇਹ ਤਾਂ ਹੁੰਦੇ ਰਹਿਣੇ ਆ, ਮਾੜਾ ਚੰਗਾ ਦੌਰ ਗੁਜ਼ਰਦਾ ਰਹਿੰਦਾ ਗਾ। ਜਿੱਥੋਂ ਤੱਕ ਸੈਟਲ ਹੋਣ ਦੀ ਗੱਲ ਆ ਵੀ ਜੀ, ਜਿੰਨਾ ਟਾਈਮ ਲੱਗਿਆ 5-10 ਸਾਲ ਹਜੇ ਲਾਵਾਂਗੇ, ਸੈਟਲ ਤਾਂ ਪਿੰਡ ਹੀ ਹੋਣਾ ਆ ਕੇ, ਕਿਉਂਕਿ ਪਿੰਡ ਤੋਂ ਵੱਡੀ ਤਾਂ ਕੋਈ ਚੀਜ਼ ਨੀ। ਪੈਸਾ ਕਮਾ ਲਈਏ ਥੋੜਾ ਜਿਹਾ ਹੋਰ, ਫਿਰ ਪਿੰਡ ਸੈਟਲ ਹੋਊਗਾ। ਮੈਂ ਤੁਹਾਨੂੰ ਆਪਣੇ ਇੱਕ ਦੋਸਤ ਦੀ ਗੱਲ ਦੱਸਣਾ ਚਾਹੁੰਦਾ ਗਾ, ਮੈਂ ਨਾਂ ਨੀ ਲੈਣਾ ਚਾਹੁੰਦਾ, ਚਲੋ ਮੈਂ ਫਿਰ ਵੀ, ਉਹ ਆਪੇ ਸਮਝ ਜਾਏਗਾ ਜਦੋਂ ਸੁਣੇਗਾ। ਮੇਰੇ ਬਹੁਤ ਸਾਰੇ ਦੋਸਤ ਇਹੋ ਜਿਹੇ ਨੇ ਜਿਹੜੇ ਜਿਨ੍ਹਾਂ ਨੂੰ 20-25-30 ਸਾਲ ਹੋ ਗਏ ਨੇ, ਜਿਹੜੇ ਬਾਹਰ ਸੈੱਟ ਬੈਠੇ ਨੇ, ਪਰਿਵਾਰ ਸਾਡੇ ਜਿਹੜੇ ਫੈਮਿਲੀ ਰਿਲੇਸ਼ਨ ਤੋਂ ਲਾ ਲਓ, ਮੇਰੇ ਕਰੀਬੀ ਦੋਸਤ ਨੇ ਜਿਹੜੇ ਬਾਹਰ ਸੈੱਟ ਬੈਠੇ ਨੇ, ਉਹਨਾਂ ਨੇ ਵਿੱਚ ਤਾਂ ਇੱਕ ਦੋ ਨੇ ਇਹ ਸੋਚ ਲਿਆ ਕਿ ਅਸੀਂ ਉਹਨਾਂ ਨੇ ਟਾਰਗੇਟ ਰੱਖਿਆ ਕਿ ਅਸੀਂ 2025 ਤੱਕ ਪਿੰਡ ਆਉਣਾ ਤੇ ਇੱਥੇ ਆ ਕੇ ਆਪਦਾ ਕੋਈ ਬਿਜ਼ਨਸ ਸਟਾਰਟ ਕਰਨਾ। ਨਾਲੇ ਉਹ ਪੱਕੇ ਨੇ, PR ਨੇ, ਸਿਟੀਜ਼ਨ ਨੇ, ਸਭ ਕੁਛ ਉਹਨਾਂ ਕੋਲ, ਜਿਹਨਾਂ ਨੇ ਵਧੀਆ ਪ੍ਰੋਪਰਟੀ ਬਣਾਈਆਂ, ਜਿਹੜੇ ਕਿ ਅੱਜ ਵੱਡੇ ਵੱਡੇ ਕੰਟਰੀ ਦੇ ਵਿੱਚ ਚੋਟੀ ਦੇ ਅਮੀਰ ਨੇ, ਅਮੀਰਾਂ ਚ ਉਹਨਾਂ ਦਾ ਨਾਂ ਆਉਂਦਾ। ਪਰ ਉਹ ਬੰਦੇ ਵੀ ਕਹਿੰਦੇ ਵੀ ਅਸੀਂ ਵੀ ਪਿੰਡ ਆ ਕੇ ਸੈਟਲ ਹੋਣਾ, ਤਾਂ ਉਹੀ ਥਿੰਕਿੰਗ ਬਾਈ ਜੋ ਸਾਡੇ ਵੱਡਿਆਂ ਦੀ ਆ, ਅਸੀਂ ਉਹਨਾਂ ਦੇ ਪਿੱਛੇ ਚੱਲਾਂਗੇ ਫਿਰ ਭਰਾਵਾਂ ਦੇ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪਿੰਡ ਆ ਕੇ ਜਿਹੜੀ ਐਸ਼ ਪਿੰਡ ਦੇ ਵਿੱਚ ਆ ਨਾ ਬਾਈ, ਇਕੱਠੇ ਬਹਿ ਕੇ ਯਾਰ ਤੁਹਾਡੇ ਵਰਗੇ ਮਿੱਤਰਾਂ ਨਾਲ ਗੱਲਾਂ ਮਾਰ ਲਏ, ਗੱਪੇ ਮਾਰ ਲਏ, ਉੱਥੇ ਬਾਹਰਲੇ ਮੁਲਕ 'ਚ ਇੰਨਾ ਟਾਈਮ ਨਹੀਂ ਹੁੰਦਾ। ਪੈਸਾ ਕਮਾਵਾਂਗੇ, ਹਜੇ ਪੈਸੇ ਤੱਕ ਦੌੜਾ, ਫਿਰ ਪਿੰਡ ਆ ਕੇ ਸੈਟਲ ਹੋਵਾਂਗੇ।
ਚਲੋ, ਇਹ ਤਾਂ ਬਹੁਤ ਸੋਹਣੀ ਗੱਲ ਲੱਗੀ ਮੈਨੂੰ ਤੁਹਾਡੀ। ਬਾਈ ਮਨਦੀਪ ਜੀ, ਹੁਣ ਗੀਤ ਵੀ ਇੱਥੇ ਬਣਦਾ ਨਾ, ਸੋਹਣਾ ਜਿਹਾ ਗੀਤ, ਤੇ ਦੁਨੀਆਂ ਦੀ ਗੱਲ ਕੀਤੀ ਆ ਤੇ ਫਿਰ ਪੰਜਾਬ ਸੈਟਲ ਹੋਣ ਦੀ ਵੀ ਗੱਲ ਕੀਤੀ, ਗੀਤ ਕਿਹੜਾ ਇੱਥੇ ਜਿਹੜਾ ਗੀਤ ਪੂਰਾ ਫਿੱਟ ਹੋਵੇ ਉਹ ਗੀਤ ਦੱਸਿਓ, ਆਪਾਂ ਸਰੋਤਿਆਂ ਨੂੰ ਉਹੀ ਸੁਣਾਵਾਂਗੇ।
ਬਾਈ, ਮੇਰੇ ਮੁਤਾਬਕ ਇੱਕ ਤਾਂ ਮੈਂ ਬਾਈ ਦਾ ਫੈਨ ਆ, ਬੱਬੂ ਦਾ, ਬੱਬੂ ਮਾਨ ਸਾਹਿਬ ਦਾ ਤੇ ਜਿਹੇ ਜੀ ਆਪਣੀ ਗੱਲ ਚੱਲ ਰਹੀ ਉਸ ਹਿਸਾਬ ਨਾਲ ਤਾਂ ਮਾਨ ਸਾਹਿਬ ਦਾ ਇੱਕ ਗਾਣਾ ਸੀਗਾ ਕਿ ਘੁੰਮ ਕਿਵੇਂ ਵੇਖ ਹੈ ਦੁਨੀਆ ਇਹ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ ਉਹੀ ਗਾਣਾ ਚਲਾ ਦੇ ਫਿਰ
ਲੱਭਣੀ ਨੀ ਮੌਜ ਪੰਜਾਬ ਵਰਗੀ ਜੀ ਹਾਂ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਮਿੱਤਰੀ ਸ਼ਰਾਬ ਵਰਗੀ ਲੋ ਜੀ ਗੀਤ ਹਾਜ਼ਰ ਹੈ ਤੁਹਾਡੀ ਸਭ ਦੀ ਨਜ਼ਰ ਔਰ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਬਣਿਆ ਹੋਇਆ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ
ਮੈਂ ਵੇਖ ਆਇਆ ਦੁਨੀਆ ਹੈ ਸਾਰੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਹੈ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਹੈ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ ਕੇ ਮੈਂ ਵੇਖ ਆਇਆ ਦੁਨੀਆ ਹੈ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਹੈ ਸਾਰੀ ਬਲੈਤ ਨੂੰ ਮੈਂ ਆਖਰੀ ਸਲਾਮ ਓ ਕਰਤਾ ਬਲੈਤ ਨੂੰ ਮੈਂ ਆਖਰੀ ਸਲਾਮ ਸੱਚ ਮੁੱਚ ਲੋਕਾਂ ਦੀ ਜ਼ਮੀਰ ਮਰ ਗਈ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ ਓ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਹੈ ਸਾਰੀ ਨਹੰਗ ਬਹੀ ਅੱਜ ਵੀ
ਕੱਚੀ ਇੱਠ ਲੱਗਦੇ ਨੇ ਖਾੜੇ ਆਹ 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 ਖੁੱਲਿਆ ਪਿੜਾ ਚ ਇੱਠ ਲੱਗਦੇ ਨੇ ਖਾੜੇ ਜੱਟ ਦੀ ਤਾਂ ਤੋਰ ਹੈ ਨਵਾਬ ਵਰਗੀ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਰਾਹ ਵਰਗੀ ਉਹ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ਕਿਤੇ ਮਿਲ ਜਾਵੇ ਨਿੱਤਰੀ ਰਾਹ ਵਰਗੀ ਘੁੰਮ ਕੇ ਮੈਂ ਵੇਖ ਆਇਆ ਦੁਨੀਆਂ ਹੈ ਸਾਰੀ ਘੁੰਮ ਕੇ ਮੈਂ ਵੇਖ ਆਇਆ ਦੁਨੀਆਂ ਹੈ ਸਾਰੀ
ਸਰੋਤੋ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ ਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਬਣਿਆ ਹੋਇਆ ਤੇ ਮੇਰੇ ਨਾਲ ਬਾਈ ਬੈਠਾ ਮਨਦੀਪ ਗਿੱਲ ਮਨਦੀਪ ਇੱਕ ਥੋੜਾ ਜਿਹਾ ਖਰਾ ਸਵਾਲ ਪੁੱਛਣ ਲੱਗਿਆ ਕੰਮ ਥੋੜਾ ਜਿਹਾ ਟੇਢਾ ਨਾ ਹੋ ਜੇ ਕਿਤੇ ਮੈਨੂੰ ਅੱਛਾ ਸਵਾਲ ਇਹ ਹੈ ਵੀ ਜਦੋਂ ਤੁਸੀਂ ਬਾਹਰ ਚਲੇ ਜਾਂਦੇ ਹੋ ਤੇ ਤੁਹਾਡੇ ਸਕੇ ਸੰਬੰਧੀ ਤੁਹਾਡੇ ਦੋਸਤ ਤੁਹਾਨੂੰ ਫਰਮਾਇਸ਼ਾਂ ਪਾਉਂਦੇ ਨੇ ਕਿ ਬਾਈ ਯਾਰ ਸਭ ਤੋਂ ਵੱਡੀ ਫਰਮਾਇਸ਼ ਇੱਕੋ ਹੀ ਹੁੰਦੀ ਹੈ ਤੁਹਾਨੂੰ ਨੀ ਪਤਾ ਕਿਹੜੀ ਹੈ ਉਹ ਹੈਗੀ ਆਈਫੋਨ ਦੀ ਤੇ ਹੋਰ ਦੋ ਚਾਰ ਵਧੀਆ ਫੋਨਾਂ ਦੀ ਹੋਰ ਕੱਪੜਿਆਂ ਦੀ ਬੂਟਾਂ ਦੀ ਫਿਰ ਬਾਈ ਕਿਵੇਂ ਜੇ ਲੱਗਦਾ ਕਿਵੇਂ ਅਟੈਂਡ ਕਰਦੇ ਹੋ ਫਿਰ ਇਹੋ ਜਿਹੇ ਦੋਸਤਾਂ ਨੂੰ
ਬਾਈ ਬਹੁਤ ਸੋਹਣਾ ਤੇ ਵਧੀਆ ਸਵਾਲ ਕੀਤਾ ਤੁਸੀਂ ਹਾਂ ਇਹ ਨਾਰਮਲ ਗੱਲ ਆ ਬਾਈ ਜਦੋਂ ਆਪਾਂ ਅਸੀਂ ਬਾਹਰ ਬੈਠੇ ਹਾਂ ਜਾਂ ਕੋਈ ਹੋਰ ਆਪਣੇ ਭੈਣ ਭਰਾ ਸਾਰੇ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਵੀ ਸ਼ਾਇਦ ਚੰਗੀ ਲੱਗੇ ਗੱਲ ਤਾਂ ਚਾਹੁਣ ਵਾਲੇ ਚਲੋ ਮੰਨ ਲਓ ਪਿਆਰ ਕਰਦੇ ਹੋ ਆਪਾਂ ਨੂੰ ਫਿਰ ਵੀ ਆਪਣੇ ਚਾਹੇ ਰਿਸ਼ਤੇਦਾਰ ਆ ਚਾਹੇ ਆਪਣਾ ਕੋਈ ਭੈਣ ਭਰਾ ਆਪਣੇ ਰਿਲੇਟਿਵਸ ਨੇ ਉਹਨਾਂ ਦੀਆਂ ਮੰਗਾਂ ਬਹੁਤ ਹੁੰਦੀਆਂ ਸਾਨੂੰ ਆਹ ਚਾਹੀਦਾ ਸਾਨੂੰ ਉਹ ਚਾਹੀਦਾ ਆਈਫੋਨ ਤਾਂ ਉਹਨਾਂ ਦੀ ਪਹਿਲੀ ਮੰਗ ਆ ਉਹ ਸੋਚਦੇ ਆ ਕਿ ਆਈਫੋਨ ਉੱਥੇ ਦਰਖਤਾਂ ਨੂੰ ਲੱਗਦੇ ਆ ਤੇ ਮੇਰੇ ਜਿਹੜੇ ਆਪਣੇ ਬਾਹਰਲੇ ਭਰਾ ਭੈਣ ਭਰਾ ਉਹ ਬੈਠੇ ਤੋੜੀ ਜਾਂਦੇ ਆ ਤੇ ਤੋੜ ਕੇ ਸਾਨੂੰ ਉਹਨਾਂ ਨੇ ਭੇਜ ਦੇਣਾ ਬਾਈ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਬਾਹਰ ਕੰਮ ਕਰਨੇ ਬਹੁਤ ਔਖੇ ਨੇ ਜਿਹੜੇ ਬੰਦੇ ਬਾਹਰ ਸਾਡੇ ਵਰਗੇ ਕੰਮ ਕਰਦੇ ਆ ਜਿੰਨੇ ਮੇਰੇ ਭੈਣ ਭਰਾ ਬਾਹਰ ਬੈਠੇ ਉਹ ਕੰਮ ਕਰਦੇ ਉਹਨਾਂ ਨੂੰ ਪਤਾ ਪੈਸਾ ਕਿਵੇਂ ਬਣਦਾ ਉੱਥੋਂ ਦੀ ਲਾਈਫ ਦੇ ਵਿੱਚ ਆਪ ਜੀ ਨੀਂਦਾਂ ਗਵਾ ਕੇ ਕਈ ਵਾਰ ਤਾਂ ਘੰਟਾ ਘੰਟਾ ਡੇਢ ਘੰਟਾ ਹੀ ਅੱਖ ਲੱਗਦੀ ਹੈ ਬਾਈ ਫੇਰ ਕੰਮ ਤੇ ਜਾਣਾ ਹੁੰਦਾ ਤੇ ਉਹਨਾਂ ਨੂੰ ਆਈਫੋਨ ਲੈਣੇ ਉੱਥੇ ਬਹੁਤ ਔਖੇ ਲੱਗਦੇ ਆ ਤੇ ਮੈਂ ਇੱਕੋ ਹੀ ਰਿਕੁਐਸਟ ਕਰਦਾ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਆ ਕਿ ਬਾਈ ਮੰਗੋ ਮੈਂ ਇਹ ਨੀ ਕਹਿੰਦਾ ਵੀ ਤੁਸੀਂ ਆਪਣੇ ਭੈਣ ਭਰਾਵਾਂ ਤੋਂ ਜਿਹੜੇ ਤੁਹਾਡੇ ਬਾਹਰ ਬੈਠੇ ਰਿਸ਼ਤੇਦਾਰ ਉਹਨਾਂ ਤੋਂ ਕੋਈ ਤੁਸੀਂ ਖੁਆਇਸ਼ ਨਾ ਰੱਖੋ ਰੱਖੋ ਪਰ ਉਹਨਾਂ ਦੀਆਂ ਮਜਬੂਰੀਆਂ ਕਰਨੀ ਵੀ ਦੇਖਿਆ ਕਰੋ ਕਈ ਹੁਣ ਵੀਰ ਸਟੂਡੈਂਟਸ ਨੇ ਸਾਡੇ ਵਰਗੇ ਜਾਂ ਕੋਈ ਹੋਰ ਨੇ ਉਹ ਤਾਂ ਫੀਸਾਂ ਨੀ ਭਰ ਸਕਦੇ ਆਪਦੀਆਂ ਉੱਤੇ ਤੇ ਆਪਾਂ ਆਈਫੋਨ ਦੀ ਡਿਮਾਂਡ ਕਰਦੇ ਫਿਰ ਚੰਗੇ ਨੀ ਲੱਗਦੇ
ਅੱਛਾ ਤੁਹਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਤਾਂ ਨਹੀਂ ਕਦੇ ਕੁਛ ਐਂ ਵਾਪਰਿਆ ਵੀ ਆਮ ਬਾਈ ਫੋਨ ਲਿਆ ਸੀ ਆਉਂਦਾ
ਨਹੀਂ ਮੇਰੇ ਪਤਾ ਨੀ ਰਿਸ਼ਤੇਦਾਰ ਸਾਰੇ ਸਿਆਣੇ ਆ ਪਤਾ ਨੀ ਉਹਨਾਂ ਨੂੰ ਪਤਾ ਵੀ ਇਹ ਬੰਦਾ ਬਹੁਤ ਸਾਡੇ ਨਾਲ ਵੀ ਸਿਆਣਾ ਹੈਗਾ ਨਹੀਂ ਪਰ ਜਿੰਨਾ ਕਿ ਜਿੰਨਾ ਆਪਣਾ ਪਿਆਰ ਆਪਾਂ ਹੱਕ ਸਭ ਨੂੰ ਦੇਈਦਾ ਉਹਨਾਂ ਕ
ਚਲੋ ਵਧੀਆ ਅੱਛਾ ਆਇਆ ਸੀ ਬਾਈ ਜਦੋਂ ਇੰਡੀਆ ਵਾਪਸ ਆਏ ਫਿਰ ਬੈਗ ਬੂਗ ਭਰ ਕੇ ਲਿਆਏ ਸੀ ਪੂਰਾ ਵਧੀਆ
ਹਾਂ ਕਹਿ ਸਕਦੇ ਹਾਂ ਬਾਈ ਪਰ ਆਪਾਂ ਇੰਨਾ ਵੀ ਨਹੀਂ ਜਿੰਨੇ ਵੀ ਮੇਰੇ ਨਜ਼ਦੀਕੀ ਨੇ ਮੇਰੇ ਮੇਰੇ ਭੈਣ ਭਰਾ ਮੇਰੀਆਂ ਸਿਸਟਰਸ ਨਾਲ ਜਾਂ ਮੇਰੇ ਕਜ਼ਨਸ ਨੇ ਜਿੰਨੇ ਵੀ ਸਾਰਿਆਂ ਵਾਸਤੇ ਇੱਕ ਚੀਜ਼ ਮੈਂ ਆਪਣੇ ਵੱਲੋਂ ਲੈ ਕੇ ਆਇਆ ਸੀ ਪਰ ਕਿਸੇ ਨੇ ਕੁਛ ਮੰਗਿਆ ਨਹੀਂ ਸੀ ਮੈਂ ਆਪਣੀ ਖੁਸ਼ੀ ਨਾਲ ਹੀ ਲੈ ਕੇ ਆਇਆ ਸੀ
ਕਿਆ ਬਾਤ ਹੈ ਇੱਥੇ ਜਾ ਕੇ ਮੈਨੂੰ ਐਂ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਵਾਪਸ ਆਏ ਤੁਸੀਂ ਸਿਸਟਰਾਂ ਦੀ ਗੱਲ ਕੀਤੀ ਹੋਣੀ ਤੇ ਫਿਰ ਵਿਆਹੀਆਂ ਵੀ ਨੇ ਮੈਨੂੰ ਐਂ ਲੱਗਦਾ ਪਰਾਉਣਾ ਤਾਂ ਨਹੀਂ ਕੋਈ ਰੁੱਸਿਆ ਫਿਰ
ਨਹੀਂ ਨਹੀਂ ਪ੍ਰਾਹੁਣੇ ਆਪਣੇ ਉਹਨਾਂ ਨੇ ਵਿਚਾਰਿਆਂ ਨੇ ਕਦੇ ਪ੍ਰਾਹੁਣੇ ਨੇ ਆਪਣੀ ਗੱਲ ਹੀ ਰੱਖੀ ਮੇਰੇ ਤੋਂ ਵੱਡੇ ਨੇ ਤੇ ਵਧੀਆ ਪਿਆਰ ਆ ਸਾਡਾ ਰਿਸਪੈਕਟ ਆ ਨਾ ਹੀ ਕਦੇ ਉਹਨਾਂ ਨੇ ਇਹੋ ਜਿਹੀ ਗੱਲ ਰੱਖੀ ਆ ਵੀ ਅਸੀਂ ਤੁਹਾਡੇ ਪ੍ਰਾਹੁਣੇ ਆ ਤੇ ਆਪਾਂ ਤਾਂ ਰੱਖਣੀ ਕੀ ਆ ਛੋਟੇ ਆ
ਅੱਛਾ ਫਿਰ ਹੁਣ ਆਪਾਂ ਗੀਤ ਇੱਥੇ ਬੜਾ ਸੋਹਣਾ ਜਿਹਾ ਗੀਤ ਚਲਾਉਣਾ ਹੈਗਾ ਬੜਾ ਪਿਆਰਾ ਜਿਹਾ ਗੀਤ ਆ ਮੇਰੇ ਯਾਦ ਆ ਅੱਛਾ ਬਾਈ ਜੀ ਮੈਨੂੰ ਇੱਕ ਗੀਤ ਯਾਦ ਆ ਰਿਹਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਪਿਆਰਾ ਗੀਤ ਆ ਯਾਦ ਆ ਤੁਹਾਡੇ
ਹਾਂਜੀ ਸਰ ਹਾਂਜੀ ਮੈਨੂੰ ਲੱਗ ਗਿਆ ਪਤਾ ਕਿਉਂਕਿ ਆਪਾਂ ਕਲੋਜ਼ ਹੋਣ ਕਰਕੇ ਆਪਣੇ ਇੱਕ ਦੂਜੇ ਦੀ ਪਸੰਦ ਦਾ ਪਤਾ ਉਹ ਹੈਗਾ ਨੁਸਰਤ ਸਾਹਿਬ ਦਾ ਚਿੱਠੀ ਯਾਰ ਦੀ ਨੇ ਬਹੁਤ ਸਤਾਇਆ ਵਿੱਚ ਪਰਦੇਸਾਂ ਦੇ
ਲੋ ਜੀ ਫਿਰ ਬਾਈ ਜੀ ਦਾ ਮਨਦੀਪ ਗਿੱਲ ਜੀ ਦਾ ਫੇਵਰਟ ਸੌਂਗ ਜੀ ਵਿੱਚ ਪਰਦੇਸਾਂ ਦੇ ਲੈ ਕੇ ਹਾਜ਼ਰ ਹੋ ਰਹੇ ਨੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਅੱਜ ਉਸ ਦੁਨੀਆਂ ਦੇ ਵਿੱਚ ਸ਼ਾਇਦ ਸਾਡੇ ਨਾਲ ਮੌਜੂਦ ਨਹੀਂ ਹੈ ਪਰ ਮੈਂ ਇੱਥੇ ਜੇ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਹਨਾਂ ਦੀ ਆਵਾਜ਼ ਅਮਰ ਹੈ ਤੇ ਹਮੇਸ਼ਾ ਅਮਰ ਰਹਿਣੀ ਹੈ ਗੀਤ ਹਾਜ਼ਰ ਹੈ ਜੀ ਆਪ ਸਭ ਦੀ ਨਜ਼ਰ
it's like day to day you be feeling blue. Cause you're so far away from those who love you. Wasn't part of the plan, but what can you do? A man gotta do what a man gotta do.
Pad akhara nu dil ghabraya, chitti arzi ne baat ravaya. Vich pardesan de, vich pardesan de, vich pardesan de.
Different place in a different land, just a different face from a different clan. Eating different foods, use different brands. Living different rules, take different stands. Making different moves with different mans. Puffing different goos with different bands. I got different crews, a different fan, but I got different views, got different plans.
Pyar jithe kita si o thama chete a gaya, vichde sa jithe o rama chete a gaya. Chidhe sa jithe o rama chethe a gaya. Sanu sukh da sa nahi aaya, chitti ardi ne baat ravaya. Vich pardesan de, vich pardesan de, vich pardesan de.
My lady, I'm missing the band, and I'm missing my daughters, I'm missing my lad, and it's driving me crazy from wishing I had a better way to make money. So they, I'm missing the dad.
Saade te banere kadi kaag vi nahi bolda, dukhiyan na koi dukh sukh nahi ho bolda. Saade te banere kadi kaag vi nahi bolda, dukhiyan na koi dukh sukh nahi bolda. Peeda dukha diya maar mukaya, chitti ardi ne baat ravaya. Vich pardesan de, vich pardesan de, vich pardesan de. Chup koi karona nahi rondiyan udikan nu, sine thand pe gayi ajj saadiyan sharikan nu. Phul sadra da kumlaya, chitti ardi ne baat ravaya. Vich pardesan de,
ਹੈਲੋ ਸਰੋਤੇ, ਫਿਰ ਤੋਂ ਹਾਜ਼ਰ ਹਾਂ ਜੀ। ਮੈਂ ਤੁਹਾਡਾ ਆਪਣਾ ਦੋਸਤ ਕਬੀਰ, ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਤੇ। ਇਸ ਸਮੇਂ ਸਾਨੂੰ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੈਂ ਫਿਰ ਤੋਂ ਦੱਸ ਦੇਵਾਂ ਕਿ ਮੇਰੇ ਨਾਲ ਅੱਜ ਗੱਲਾਂ ਕਰ ਰਹੇ ਨੇ ਮਨਦੀਪ ਗਿੱਲ, ਤੇ ਗੱਲਾਂ ਹੋ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਬਾਰੇ। ਤੇ ਮੈਂ ਇੱਥੇ ਇੱਕ ਨਾਂ ਜ਼ਰੂਰ ਲੈਣਾ ਚਾਹੂੰਗਾ, ਮੇਰਾ ਨਾਂ ਉਹ ਥੋੜਾ ਜਿਹਾ ਮੈਨੂੰ ਲੱਗਦਾ ਵੀ ਮੇਰੇ ਲਈ ਬੜੇ ਸਤਿਕਾਰਯੋਗ ਨੇ। ਥੈਂਕ ਯੂ ਸੋ ਮੱਚ ਕਿ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਨੇ। ਮੈਂ ਗੱਲ ਕਰ ਰਿਹਾ ਜੀ ਸਰਦਾਰ ਜਰਨੈਲ ਸਿੰਘ ਸਿੱਧੂ ਹੋਰਾਂ ਜੀ ਦੀ, ਜੋ ਕਿ ਬਤੌਰ ਪੰਜਾਬ ਦੇ ਵਿੱਚ ਫੁੱਟਬਾਲ ਕੋਚ ਆਪਣੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੇ ਬਸਰ ਕੀਤੀ, ਤੇ ਹੁਣ ਇਸ ਧਰਤੀ ਦੇ, ਵਿਦੇਸ਼ ਦੀ ਧਰਤੀ ਦੇ ਉੱਤੇ ਆ ਕੇ ਵਸੇ ਹੋਏ ਨੇ। ਥੈਂਕ ਯੂ ਸੋ ਮੱਚ ਬਾਬਾ ਜੀ, ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ। ਤੇ ਉਹਨਾਂ ਸਾਰੇ ਲਿਸਨਰਸ ਦਾ ਜੋ ਸਾਨੂੰ ਕਦੇ ਮੈਸੇਜ ਨਹੀਂ ਕਰਦੇ, ਸਾਨੂੰ ਸੁਨੇਹਾ ਨਹੀਂ ਭੇਜਦੇ, ਉਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਾਨਾ। ਬਾਬਾ ਜੀ ਤੁਸੀਂ ਸਾਨੂੰ ਸੁਣ ਰਹੇ ਹੋ, ਸਾਡੇ ਲਈ ਇਹੀ ਬੜੇ ਮਾਣ ਦੀ ਗੱਲ ਹੈ। ਤੇ ਮਨਦੀਪ ਜੀ ਬਜ਼ੁਰਗ ਉੱਥੇ ਆ ਕੇ ਸੈਟਲ ਹੋਏ ਨੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ, ਤੇ ਉਹਨਾਂ ਦਾ ਵੀ ਆਪਾਂ ਧੰਨਵਾਦ ਕਰ ਦਈਏ, ਕਿਉਂਕਿ ਜੇ ਉਹ ਆਏ ਨੇ ਤੇ ਫੇਰ ਹੀ ਪੰਜਾਬ ਦੀ ਅੱਗੇ ਜੜ ਆ ਜਿਹੜੀ ਹੋਰ ਅੱਗੇ ਵਧੀ।
ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ ਜੇ ਸਾਡੇ ਬਜ਼ੁਰਗ ਗਏ ਤਾਂ ਅਸੀਂ ਫੇਰ ਹੀ ਪਿੱਛੇ ਸਾਡੇ ਰਾਹ ਬਣੇ ਪਏ ਜੀ। ਉਹਨਾਂ ਤੋਂ ਬਗੈਰ ਤਾਂ ਆਪਾਂ ਕਿਸੇ ਵੀ ਚੀਜ਼ ਦੇ ਨਹੀਂ, ਕਿਸੇ ਵੀ ਕੰਮ ਦੇ ਨਹੀਂ ਹੈਗੇ। ਜੇ ਸਾਡੇ ਵੱਡੇ ਬਜ਼ੁਰਗ ਨਾ ਹੁੰਦੇ ਤਾਂ ਸ਼ਾਇਦ ਅਸੀਂ ਵੀ ਨਾ ਹੁੰਦੇ। ਜੇ ਉਹਨਾਂ ਨੇ ਪੈੜਾਂ ਪੁੱਟੀਆਂ ਬਾਹਰ ਨੂੰ, ਫੇਰ ਹੀ ਸਾਡੇ ਰਾਹ ਬਣਿਆ। ਤਾਂ ਮੈਂ ਵੀ ਉਹਨਾਂ ਦਾ ਆਪਣੇ ਦਿਲ ਤੋਂ ਤਨ ਮਨ ਤੋਂ ਸ਼ੁਕਰੀਆ ਅਦਾ ਕਰਦਾ, ਧੰਨਵਾਦ ਜੀ, ਥੈਂਕਸ, ਜਿਨ੍ਹਾਂ ਨੇ ਸਾਨੂੰ ਇਹੋ ਜਿਹੇ ਮੁਲਕਾਂ ਦੀ ਸੈਰ ਕਰਾਤੀ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਸੀ, ਤੇ ਬਹੁਤ ਬਹੁਤ ਧੰਨਵਾਦ ਜੀ, ਥੈਂਕਸ।
ਮੈਂ ਇੱਥੇ ਇੱਕ ਸ਼ੇਰ ਯਾਦ ਆ ਰਿਹਾ ਮੈਨੂੰ, ਬੜਾ ਸੋਹਣਾ ਸ਼ੇਰ ਹੈ, ਇਹਦਾ ਮਜ਼ਾਕੀਆ ਸ਼ੇਰ, ਕਹਿੰਦਾ ਚਾਂਦ ਨਾ ਹੋਤੇ ਤਾਰੇ ਨਾ ਹੋਤੇ।
ਕੀ ਬਾਤ ਆ ਜੀ, ਵਾਹ ਵਾਹ,
ਚਾਂਦ ਨਾ ਹੋਤੇ ਤਾਰੇ ਨਾ ਹੋਤੇ
ਜੀ, ਵਾਹ ਵਾਹ, ਕੀ ਬਾਤ ਹੈ।
ਜੇ ਸਾਡਾ ਬਾਪੂ ਨਾ ਹੋਤਾ ਤਾਂ ਅਸੀਂ ਸਾਰੇ ਨਾ ਹੋਤੇ, ਠੀਕ ਹੈ,
ਕੀ ਬਾਤ ਆ ਜੀ, ਕੀ ਬਾਤ ਹੈ।
ਇਹ ਮਜ਼ਾਕੀਆ ਇੱਕ ਮਾਹੌਲ ਸੀਗਾ। ਤੇ ਮਨਦੀਪ, ਹੁਣ ਗੱਲ ਕਰਦੇ ਆ, ਤੁਸੀਂ ਇੱਥੇ ਆਏ ਹੋਏ ਹੋ, ਇੱਥੇ ਬਹੁਤ ਦਿਨ ਹੋ ਗਏ ਤੁਹਾਨੂੰ ਆਏ ਹੋਏ, ਇਥੋਂ ਦੇ ਮਾਹੌਲ ਦੇ ਵਿੱਚ ਵੀ ਗੁਜਰੇ, ਕੋਵਿਡ-19 ਦਾ ਸਾਹਮਣਾ ਵੀ ਕੀਤਾ ਤੁਸੀਂ, ਕੋਰੋਨਾ ਦਾ ਸਾਹਮਣਾ ਕਰ ਰਹੇ, ਜੋ ਹਦਾਇਤਾਂ ਸਰਕਾਰ ਨੇ ਦਿੱਤੀਆਂ ਸੀ ਖਾਸ ਕਰਕੇ NRI ਵੀਰਾਂ ਦੇ ਲਈ, ਵਿਦੇਸ਼ਾਂ ਤੋਂ ਪਰਤੇ ਹੋਏ ਵੀਰਾਂ ਲਈ, ਫਿਰ ਤੁਸੀਂ ਉਹ ਸਾਰੀਆਂ ਹਦਾਇਤਾਂ ਨੂੰ ਮੰਨਿਆ, ਕਿਵੇਂ ਇਥੋਂ ਦਾ ਮਾਹੌਲ ਲੱਗਿਆ, ਕਿਵੇਂ ਤੁਸੀਂ ਉਸ ਦੇ ਵਿੱਚੋਂ ਵਿਚਰੇ, ਕਿਵੇਂ ਆਪਣੇ ਆਪ ਨੂੰ ਉਹਦੇ ਵਿੱਚੋਂ ਕੱਢਿਆ, ਤੇ ਕਿਵੇਂ ਦੁਬਾਰਾ ਆਪਣੀ ਨਾਰਮਲ ਜ਼ਿੰਦਗੀ ਦੇ ਵਿੱਚ ਹੁਣ ਕਿਵੇਂ ਜੀ ਰਹੇ ਹੋ ਇੱਥੇ, ਕਿਉਂਕਿ ਪੰਜਾਬ ਦੇ ਵਿੱਚ ਕੋਈ ਕੰਮ ਤਾਂ ਤੁਸੀਂ ਕਰ ਨਹੀਂ ਰਹੇ ਹੋ, ਨਾਰਮਲ ਵਿਹਲੇ ਹੀ ਰਹਿ ਰਹੇ ਹੋ ਮੈਨੂੰ, ਮੇਰੇ ਖਿਆਲ ਦੇ ਵਿੱਚ ਮੈਨੂੰ ਐਂ ਜਿਹਾ ਲੱਗਦਾ, ਤੇ ਫਿਰ ਕਿਵੇਂ ਜ਼ਿੰਦਗੀ ਸਾਰਾ ਟੋਟਲ ਮੈਂ ਤੁਹਾਡੇ ਤੋਂ ਵੇਰਵਾ ਲੈਣਾ ਚਾਹੁੰਦਾ।
ਪਹਿਲਾਂ ਤਾਂ ਜੀ ਮੈਂ ਦੱਸ ਦੇਣਾ ਚਾਹੁੰਦਾ, ਜਦੋਂ ਮੈਂ ਆਇਆ, ਮੈਂ ਇਸ ਵਾਇਰਸ ਤੋਂ ਪਹਿਲਾਂ ਹੀ ਸ਼ੁਰੂ ਹੋਣ ਤੋਂ ਪਹਿਲਾਂ ਆ ਗਿਆ ਸੀਗਾ, ਤੇ ਜਦੋਂ ਇਹ ਵਾਇਰਸ ਦੀ ਸਟਾਰਟਿੰਗ ਹੁੰਦੀ ਹੈ ਤਾਂ ਜੋ ਵੀ ਆਪਣੇ ਪਿੰਡਾਂ ਸ਼ਹਿਰਾਂ ਨਾਲ ਉਹਨੂੰ ਬਿਲੋਂਗ ਕਰਦੇ ਨੇ NRI ਵੀਰ ਜੋ ਆਏ ਹੋਏ ਸੀ ਉਸ ਟਾਈਮ ਦੇ ਵਿੱਚ ਜਾਂ ਆਏ ਹੋਏ ਨੇ, ਤਾਂ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਆਪਣੀ ਰਿਪੋਰਟ ਕਰਨ ਲਈ ਆਪਣੇ ਨਾਲ ਦੇ ਥਾਣੇ ਦੇ ਵਿੱਚ ਜਾਂ ਤੁਹਾਡੇ ਕੋਈ ਵੀ ਹੈਲਥ ਡਿਪਾਰਟਮੈਂਟ ਆ ਉਹਨੂੰ ਰਿਪੋਰਟ ਕਰੋ ਆਪਣੀ। ਤਾਂ ਮੈਂ ਵੀ ਬਕਾਇਦਾ ਉਹਨੂੰ ਉਸ ਚੀਜ਼ ਨੂੰ ਫੋਲੋ ਕੀਤਾ, ਮੈਂ ਰਿਪੋਰਟ ਕੀਤੀ ਪ੍ਰੋਪਰ ਜਾ ਕੇ ਥਾਣੇ ਦੇ ਵਿੱਚ ਵੀ ਰਿਪੋਰਟ ਕੀਤੀ ਤੇ ਹੈਲਥ ਡਿਪਾਰਟਮੈਂਟ ਵੀ ਰਿਪੋਰਟ ਕੀਤੀ, ਤਾਂ ਉਹਨਾਂ ਨੇ ਵੀ ਮੈਨੂੰ ਕੁਛ ਜੋ ਰੂਲਸ ਨੇ ਸੀਗੇ ਉਸ ਟਾਈਮ ਦੇ ਜਾਂ ਚੱਲ ਰਹੇ ਨੇ ਹੁਣ ਉਹਨਾਂ ਨੂੰ ਫੋਲੋ ਕਰਨ ਲਈ ਕਿਹਾ, ਤੇ ਮੈਨੂੰ 14 ਦਿਨ ਲਈ ਉਹਨਾਂ ਨੇ ਕਿਹਾ ਵੀ ਤੁਸੀਂ ਕਿਤੇ ਬਾਹਰ ਅੰਦਰ ਨਹੀਂ ਜਾਣਾ, ਜੇ ਜਾਣਾ ਤਾਂ ਸਾਨੂੰ ਦੱਸ ਕੇ ਜਾਣਾ। ਤਾਂ ਵੀਰ ਜੀ ਆਪਾਂ ਉਹਨੂੰ ਉਸ ਚੀਜ਼ ਨੂੰ ਪ੍ਰੋਪਰ ਫੋਲੋ ਕੀਤਾ, ਆਪਣੇ ਆਪ ਨੂੰ ਘਰ ਦੇ ਵਿੱਚ ਰੱਖਿਆ, ਹਾਲਾਂਕਿ ਮੈਂ ਠੀਕ ਠਾਕ ਸੀ, ਕੋਈ ਮੈਨੂੰ ਕੋਈ ਪ੍ਰੋਬਲਮ ਸੀ ਕਿਉਂਕਿ ਮੈਂ ਉਸ ਚੀਜ਼ ਤੋਂ ਪਹਿਲਾਂ ਆ ਗਿਆ ਸੀ, ਪਰ ਐਜ਼ ਆ ਗਵਰਨਮੈਂਟ ਰੂਲਸ ਦੇ ਮੁਤਾਬਕ ਮੈਂ ਉਸ ਚੀਜ਼ ਨੂੰ ਫੋਲੋ ਕੀਤਾ ਤੇ ਕਰ ਵੀ ਰਹੇ ਹਾਂ।
ਮਤਲਬ ਬੀਇੰਗ ਅ ਗੁੱਡ ਸਿਟੀਜ਼ਨ, ਬੀਇੰਗ ਅ ਗੁੱਡ ਹਿਊਮਨ ਬੀਇੰਗ, ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਮੰਨਣਾ।
ਜੀ ਜੀ ਜੀ, ਆਫ ਕੋਰਸ ਕਰਨਾ ਚਾਹੀਦਾ, ਕਿਉਂਕਿ ਆਪਾਂ ਵੀ ਇੱਥੋਂ ਦੇ ਨਾਗਰਿਕ ਹਾਂ, ਆਪਾਂ ਵੀ ਜੇ ਅਸੀਂ ਨਹੀਂ ਫੋਲੋ ਕਰਦੇ ਤਾਂ ਉਸ ਚੀਜ਼ ਦਾ ਗਲਤ ਅਸਰ ਪੈਂਦਾ ਸੀਗਾ, ਕਿਉਂਕਿ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਬਹੁਤ ਨਿਊਜ਼ ਆਈਆਂ, NRI ਨੂੰ ਲੋਕ ਹੇਟ ਕਰਨ ਲੱਗ ਗਏ ਸੀ, ਪਸੰਦ ਨਹੀਂ ਸੀ ਕਰਦੇ, ਉਹਨਾਂ ਨੂੰ ਘਰੇ ਨਹੀਂ ਸੀ ਬਣਨਾ ਚਾਹੁੰਦੇ। ਕਿਤੇ ਨਾ ਕਿਤੇ ਮੈਨੂੰ ਗੱਲ ਥੋੜੀ ਜਿਹੀ ਚੰਗੀ ਨਹੀਂ ਲੱਗੀ, ਇਸ ਕਰਕੇ ਆਪਾਂ ਘਰ ਦੇ ਵਿੱਚ ਹੀ ਰਹਿਣਾ ਬਿਹਤਰ ਸਮਝਿਆ।
ਮਤਲਬ NRI ਦੇ ਫੋਨ ਚੰਗੇ ਲੱਗਦੇ ਤੇ NRI ਚੰਗੇ ਲੱਗਣੋਂ ਹਟ ਗਏ।
ਹਾਂ, ਕਿਸੇ ਨਾ ਕਿਸੇ ਹੱਦ ਤੱਕ ਮੈਨੂੰ ਇਸ ਚੀਜ਼ ਤੇ ਥੋੜਾ ਜਿਹਾ ਗੁੱਸਾ ਕਹਿ ਲਓ ਜਾਂ ਮੈਨੂੰ ਪਸੰਦ ਨਹੀਂ ਆਈ ਸੀ, ਵੀ ਉਹੀ ਅਸੀਂ NRI ਨੇ ਜਿਨ੍ਹਾਂ ਨੇ ਜੋ ਕਿਤੋਂ ਇੱਥੋਂ ਕੋਈ ਜਾਂਦਾ ਸੀ ਸਾਂਭਦੇ ਆ ਫੁੱਲਾਂ ਵਾਂਗ ਉੱਥੇ ਰੱਖਦੇ ਆ ਬੰਦਿਆਂ ਨੂੰ, ਤੇ ਕਿਤੇ ਨਾ ਕਿਤੇ ਜਾ ਕੇ ਉਹ ਥੋੜੀ ਚੀਜ਼ ਮੈਨੂੰ ਗੱਲ ਖਲਦੀ ਆ।
ਚਲੋ ਹੁਣ ਗੀਤ ਬਣਦਾ ਇੱਥੇ ਇੱਕ ਬਹੁਤ ਸੋਹਣਾ ਜਾ, ਤੇ ਗੀਤ ਫਿਰ ਕਿਹੜਾ ਸੁਣਾਈਏ ਦੋਸਤਾਂ ਨੂੰ, ਕਿਉਂਕਿ ਮੈਨੂੰ ਲੱਗਦਾ ਵੀ ਗੀਤ ਤੁਹਾਡੀ ਪਸੰਦ ਦਾ ਹੀ ਹੋਣਾ ਚਾਹੀਦਾ, ਥੋੜਾ ਗੁੱਸਾ ਵੀ ਥੋੜਾ ਜਿਹਾ ਦੂਰ ਕਰਨਾ, ਪੰਜਾਬ ਦੀ ਸੁੱਖ ਵੀ ਮੰਗਣੀ ਆ।
ਨਹੀਂ ਨਹੀਂ ਜੀ, ਮੈਂ ਤਾਂ ਹੱਥ ਜੋੜ ਕੇ ਸੁਬਹਾ ਸ਼ਾਮ ਬਾਬੇ ਅੱਗੇ, ਬਾਬਾ ਬਾਬੇ ਨਾਨਕ ਅੱਗੇ, ਗੁਰੂ ਨਾਨਕ ਦੇਵ ਜੀ ਅੱਗੇ ਇਹ ਅਰਦਾਸ ਕਰਦਾ ਕਿ ਜਲਦੀ ਤੋਂ ਜਲਦੀ ਇਹ ਜੋ ਮਾਹੌਲ ਖਰਾਬ ਹੋਇਆ ਜਾਂ ਜੋ ਇਹ ਬਿਮਾਰੀ ਆ, ਮਹਾਂਮਾਰੀ ਫੈਲੀ ਆ, ਇਹ ਠੀਕ ਹੋਵੇ ਤੇ ਹਰ ਇੱਕ ਘਰ ਦੇ ਵਿੱਚ ਸੁੱਖ ਸ਼ਾਂਤੀ ਆਵੇ, ਖੁਸ਼ਹਾਲੀ ਆਵੇ। ਤੇ ਇੱਥੇ ਗਾਣਾ ਤੁਸੀਂ ਆਪਾਂ ਮਿਲ ਕੇ ਮੈਨੂੰ ਲੱਗਦਾ ਅਰਦਾਸ ਕਰਨੀ ਚਾਹੀਦੀ ਆ, ਜਿੰਨੇ ਵੀ ਭੈਣ ਭਰਾ ਬਾਹਰ ਬੈਠੇ ਨੇ ਜਾਂ ਇੱਥੇ ਆ ਸਾਰੀ ਦੁਨੀਆਂ ਦੇ ਪਲੇ ਦੇ ਲਈ। ਤਾਂ ਬਾਈ ਰਵਿੰਦਰ ਗਰੇਵਾਲ ਜੀ ਦਾ ਇੱਕ ਗਾਣਾ ਸੀ ਆਮੀ ਬਾਬਾ ਨਾਨਕਾ, ਉਹ ਸੌਂਗ ਤੁਸੀਂ ਲਾ ਦਿਓ ਤੇ ਆਪਾਂ ਬਾਬਾ ਜੀ ਦਾ ਵੀ ਧੰਨਵਾਦ ਕਰ ਸਕੀਏ।
ਥੈਂਕ ਯੂ ਜੀ। ਲਓ ਜੀ, ਬਾਬਾ ਨਾਨਕ ਤੁਰਿਆ ਨਾਲ ਮਰਦਾਨੇ ਦੇ ਰਵਾਬ ਵਜਾਉਂਦਾ, ਸੋਹਣਾ ਸੋਹਣਾ, ਤੇ ਉਹਦੇ ਗੀਤ, ਉਹਦੇ ਨਾਲ ਸੰਬੰਧਿਤ ਗੀਤ, ਬਾਬੇ ਨਾਨਕ ਦੇ ਜਿਹਦੇ ਨਾਲ ਗੀਤ ਜੁੜੇ ਹੋਏ ਨੇ ਉਹ ਹਮੇਸ਼ਾ ਅਮਰ ਹੋਏ ਨੇ ਤੇ ਉਹਨਾਂ ਨੇ ਅਮਰ ਹੀ ਹੋਣਾ ਗਾ। ਤੇ ਗੀਤ ਸੁਣਾਉਣਾ ਜੀ ਤੁਹਾਨੂੰ ਆਮੀ ਬਾਬਾ ਨਾਨਕ।
ਚਾਰੇ ਪਾਸੇ ਸੁੱਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਚਾਰੇ ਪਾਸੇ ਸੁੱਖ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ਇਹੋ ਜਈਆਂ ਪਾਸੇ ਠੰਡ ਵਰਤਾਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਨਸੀਬ ਹੋਵੇ ਸਾਰੀ ਦੁਨੀਆ ਦੇ ਵਿੱਚ ਕੋਈ ਨਾ ਗਰੀਬ ਹੋਵੇ ਐਸਾ ਨਾ ਕੋਈ ਹੋਵੇ ਜਿਹਨੂੰ ਰੋਟੀ ਨਾ ਨਸੀਬ ਹੋਵੇ ਰੁੱਖੀ ਮਿੱਸੀ ਸਭ ਨੂੰ ਖੁਆਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਰਾਜੂ ਦੱਤਾ ਹੂਰ ਆਖੇ ਇਹੋ ਜਿਹਾ ਜ਼ਮਾਨਾ ਆ ਜੇ ਤੁਸੀਆਂ ਚੋਂ ਦਾਤਾ ਨਾਲ ਬਾਲਾ ਮੁਰਦਾਨਾ ਆ ਜੇ ਰਾਜੂ ਦੱਤਾ ਹੂਰ ਆਖੇ ਇਹੋ ਜਿਹਾ ਜ਼ਮਾਨਾ ਆ ਜੇ ਸੱਚ ਦਾ ਕੋਈ ਭਜਨ ਸੁਣਾਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ
ਲਓ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਬਣਿਆ ਹੋਇਆ ਤੇ ਮੇਰੇ ਨਾਲ ਹੈ ਜੀ ਮਨਦੀਪ ਗਿੱਲ ਜੋ ਕਿ ਪਰਦੇਸੀ ਬਾਬੂ ਅਸੀਂ ਬਣਾਇਆ ਹੋਇਆ ਜੀ ਸਟੂਡੀਓ ਦੇ ਵਿੱਚ ਬਾਈ ਜੀ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਹੀ ਰਹਿ ਗਿਆ ਸੀਗਾ ਪਿਛਲੀ ਵਾਰੀ ਫਲੋ ਦੇ ਵਿੱਚ ਇੰਨੇ ਜ਼ਿਆਦਾ ਅੱਗੇ ਚੱਲ ਗਏ ਕਿ ਬਸ ਪੁੱਛੋ ਹੀ ਨਾ ਤੇ ਬਾਈ ਜੀ ਮੇਰੇ ਨਾਲ ਤੁਸੀਂ ਜੁੜੇ ਹੋਏ ਹੋ ਲਗਾਤਾਰ ਤੇ ਮੈਨੂੰ ਇਹ ਜ਼ਰੂਰ ਦੱਸੋ ਵੀ ਹੁਣ ਅੱਜ ਕੱਲ੍ਹ ਕੀ ਰੁਝੇਵੇਂ ਆ ਕਿਉਂਕਿ ਪਿੰਡ ਚ ਆਏ ਹੋ, ਉੱਥੋਂ ਦੀ ਜ਼ਿੰਦਗੀ ਥੋੜੀ ਜਿਹੀ ਸੌਫਟ ਸੀਗੀ, ਹੁਣ ਤਾਂ ਵਧੀਆ ਜ਼ਿੰਦਗੀ ਜੀ ਰਹੇ ਹੋ, ਖੈਰ ਮੈਨੂੰ ਜਿੱਥੇ ਤੱਕ ਪਤਾ ਹੈਗਾ। ਫਿਰ ਇੱਥੇ ਆ ਕੇ ਕਿਵੇਂ ਜੇ ਟਾਈਮ ਪਾਸ ਹੋਇਆ, ਮਤਲਬ ਸਾਰਾ ਦਿਨ ਹੀ ਫਿਰ ਟੀਵੀ ਦੇਖ ਕੇ ਕਿਵੇਂ ਟਾਈਮ ਪਾਸ ਹੁੰਦਾ?
ਨਹੀਂ ਨਹੀਂ ਵੀਰ ਜੀ, ਟੀਵੀ ਦੇਖੀਦਾ ਜ਼ਿਆਦਾ ਨਹੀਂ, ਪਰ ਤੁਹਾਨੂੰ ਪਤਾ ਕਣਕ ਦਾ ਸੀਜ਼ਨ ਹੁਣੇ ਹੁਣੇ ਲੰਘਿਆ, ਕਣਕਾਂ ਕੁਣਕਾਂ ਵੀ ਬਣਾਈਆਂ
ਬਾਈ। ਇਹ ਗੱਲ ਸੱਚੀ ਦੱਸ ਰਿਹਾ ਵੀ ਕਣਕਾਂ ਵਾਕਈ ਬਣਾਈਆਂ ਕਿ ਵੈਸੇ ਦੱਸ ਰਿਹਾ ਹਵਾ ਕਰ ਰਿਹਾ ਹੁਣ ਸਾਡੇ ਤੇ?
ਨਹੀਂ ਨਹੀਂ ਬਾਈ, ਤੁਹਾਨੂੰ ਪਤਾ ਇੱਥੇ ਹੀ ਗਏ ਆ, ਇੱਥੇ ਪਹਿਲਾਂ ਵੀ ਇਹੀ ਕੰਮ ਕਰਦੇ ਸੀਗੇ ਤੇ ਹੁਣ ਵੀ। ਚਲੋ ਹੁਣ ਐ ਫੀਲ ਹੁੰਦਾ ਵੀ ਜਿੰਨਾ ਚਿਰ ਘਰੇ ਆ ਉਨਾ ਚਿਰ ਘਰਦਿਆਂ ਦਾ ਹੱਥ ਪਟਾਈਏ, ਉਹਨਾਂ ਨਾਲ ਥੋੜੀ ਜਿਹੀ ਹੈਲਪ ਕਰੀਏ ਕੰਮ ਕਾਰ ਦੇ ਵਿੱਚ। ਵੈਸੇ ਵੀ ਹੁਣ ਬਾਲਾ ਚਿਰ ਘਰ ਦੇ ਫਿਰ ਵਿਹਲਿਆਂ ਨੂੰ ਖਵਾਉਂਦੇ ਨੀ ਨਾ।
ਇਹ ਨਾ ਪੁਰਾਣੀ ਗੱਲ ਹੈ, ਇੱਕ ਕਹਿੰਦੇ ਆਜ਼ਾਦੀ ਤੋਂ ਪਹਿਲਾਂ ਨਾ ਕੋਈ ਬੰਦਾ ਸੀਗਾ ਵਿਚਾਰਾ ਅਨਪੜ੍ਹ ਸੀਗਾ, ਉਹਨੂੰ ਫੌਜ ਚ ਲੈ ਗਏ। ਜਦੋਂ ਫੌਜ ਚ ਲੈ ਗਏ ਤੇ ਜਦੋਂ ਫੌਜ ਛੁੱਟੀ ਕੱਟ ਕੇ ਆਇਆ ਜੀ ਉਹ ਤਕਰੀਬਨ ਲਾ ਕੇ 2-3 ਸਾਲ ਬਾਅਦ, ਤੇ ਟਿੱਬੇ ਰੋਹੀ ਬਿਆਬਾਨ ਹੁੰਦੇ ਸੀ ਮਾਲਵੇ ਦੇ ਵਿੱਚ, ਆ ਕੇ ਜਦੋਂ ਛੋਲੀਏ ਨੂੰ ਕਹਿੰਦਾ ਜੀ ਆ ਕੇ ਬੰਦੇ ਨੂੰ ਕਹਿੰਦਾ ਜਿਹਦਾ ਛੋਲੀਆ ਸੀ ਖੇਤ ਚ ਲੱਗਾ, ਕਹਿੰਦਾ ਯੇ ਕਿਆ ਹੈ? ਉਹ ਕਹਿੰਦਾ ਇੱਥੋਂ ਹੀ ਹਲ ਵਾਹੁੰਦਾ ਗਿਆ, ਕੰਜਰਾ ਛੋਲੀਆ ਇਹ ਕਹਿੰਦਾ।
ਨਹੀਂ ਨਹੀਂ ਵੀਰ ਜੀ, ਆਪਣੇ ਨਾਲ ਕੋਈ ਬਾਈ ਜੀ ਐਡੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਆਪਾਂ ਮਿੱਟੀ ਨਾਲ ਜੁੜੇ ਆ ਹਲੇ ਤੱਕ ਤੇ ਜੁੜੇ ਰਹਾਂਗੇ, ਬਾਬਾ ਜੀ ਕਿਰਪਾ ਰੱਖਣ। ਤੇ ਬਾਈ ਜੀ ਤੂੜੀ ਤਾੜੀ ਬਣਾ, ਤੂੜੀ ਤਾੜੀ ਸਾਂਭੀ ਆ ਤੇ ਹੁਣ ਬੀਜ ਬਜਾਈ ਕਰਾਂਗੇ ਜਿੰਨਾ ਚਿਰ ਇੱਥੇ ਆ, ਤੇ ਹੁਣ ਰੋਟੀ ਵੀ ਖਾਣੀ ਆ ਫਿਰ, ਤੇ ਹਾਂ ਹੁਣ ਵਾਹ ਲਈ ਦਾ, ਹੁਣ ਟਾਈਮ ਚੱਲ ਰਿਹਾ ਵਾਹ ਵਹਾਈ ਦਾ ਬਾਈ, ਰੋਣੀ ਰੋਣੀ ਕਰ ਰਹੇ ਆ, ਪਾਣੀ ਪੂਣੀ ਲਾ ਰਹੇ ਆ, ਫਿਰ ਝੋਨਾ ਝਾਨਾ ਬੀਜ ਦੇਖੋ ਜੇ ਬੰਦੇ ਆਉਂਦਾ ਬਜਾਈ ਹੁੰਦੀ ਨਹੀਂ, ਫਿਰ ਲਾਉਣਾ ਬੀਜਣਾ ਪਊਗਾ। ਤੇ ਜਦੋਂ ਘਰ ਫ੍ਰੀ ਟਾਈਮ ਹੁੰਦਾ ਉਦੋਂ ਫਿਰ ਬਾਪੂ ਜੀ ਤੁਹਾਨੂੰ ਜਾਣਦੇ ਹੋ ਪਸ਼ੂਆਂ ਦਾ, ਡੰਗਰਾਂ ਦਾ ਵਪਾਰ ਦਾ ਕੰਮ ਆ, ਪਸ਼ੂ ਪਸ਼ੂ ਸਾਂਭ ਲਈ ਦੇ, ਧਾਰਾ ਵਗੈਰਾ ਚੋ ਲਈ ਦੀਆਂ ਬੇਬੇ ਨਾਲ, ਥੋੜੀ ਜਿਹੀ ਮਦਦ ਹੈਲਪ ਕਰਾ ਦੇ ਦੀ ਆ, ਪੱਠੇ ਪੁੱਠੇ ਪਾ ਲਈਦੇ ਆ, ਕੱਖ ਪੁੱਠਾ ਸੰਨੀ ਸੱਪਾ ਪਾ ਲਈਦਾ ਪਸ਼ੂਆਂ ਨੂੰ।
ਬਾਈ ਇਹ ਸੱਚੀ ਗੱਲ ਆ ਵੀ ਤੂੰ ਸਾਰੇ ਕੰਮ ਕਰਦਾ?
ਹਾਂ ਜੀ ਹਾਂ ਬਾਈ ਜੀ, ਕਰੀ ਦਿਆ ਕਰੀ ਦਿਆ, ਕਿਉਂਕਿ ਪਹਿਲਾਂ ਤਾਂ ਨੀ ਟਾਈਮ ਮਿਲਿਆ, ਫਿਰ ਜਦੋਂ ਨਵੇਂ ਨਵੇਂ ਆਏ ਸੀ ਉਦੋਂ ਸੀ, ਚਲੋ ਯਾਰਾਂ ਦੋਸਤਾਂ ਨੂੰ ਮਿਲਣਾ, ਇੱਧਰ ਉੱਧਰ ਜਾਣਾ, ਵਿਆਹ ਅਟੈਂਡ ਕਰਨਾ। ਹੁਣ ਤਾਂ ਜਦੋਂ ਦਾ ਕੋਰੋਨਾ ਵਾਇਰਸ ਚੱਲਿਆ 2 ਮਹੀਨੇ ਹੋ ਗਏ ਘਰ ਹੀ ਆ, ਫਿਰ ਆਪਣੇ ਆਪ ਨੂੰ ਬਿਜੀ ਰੱਖਣ ਵਾਸਤੇ, ਨਾਲੇ ਤਾਂ ਬੰਦਾ ਹੈਲਥ ਬਣੀ ਉਹ ਠੀਕ ਰਹਿੰਦਾ, ਕੰਮ ਕਾਰ ਕਰਦਾ ਚੰਗਾ ਰਹਿੰਦਾ ਗਾ, ਤੇ ਆਪਾਂ ਵੀ ਕਰੀਦੇ।
ਮੈਨੂੰ ਸਿਹਤ ਤੇਰੀ ਦਿਸੀ ਜਾਂਦੀ ਹੈ ਬਾਈ, ਕਿ ਜਿੰਨਾ ਕਿ ਤੂੰ 8 ਸਾਲ ਪਹਿਲਾਂ ਮੋਟਾ ਸੀ ਉਨਾ ਕੀ ਹੁਣ ਮੋਟਾ?
ਨਹੀਂ ਬਾਈ, ਆਪਾਂ ਆਪਣੇ ਆਪ ਨੂੰ ਠੀਕ ਰੱਖਿਆ, ਕਿਉਂ ਆਪਾਂ ਕੋਈ ਇਹ ਤਾਂ ਨੀ ਹੈ ਵੀ ਫਾਸਟ ਫੂਡ ਜ਼ਿਆਦਾ ਖਾ ਲਿਆ ਜਾਂ ਆਪਾਂ ਡਰਿੰਕ ਵਗੈਰਾ ਦੇ ਚੱਕਰ ਦੇ ਵਿੱਚ ਨਹੀਂ ਹੈਗੇ, ਤੇ ਆਪਾਂ ਆਪਣੇ ਆਪ ਨੂੰ ਫਿੱਟ ਰੱਖਿਆ, ਕੰਮ ਵੀ ਕਰੀਦਾ ਤੇ ਥੋੜਾ ਜਿਹਾ ਆਪਣੇ ਹੈਲਥ ਨੂੰ ਵੀ ਟਾਈਮ ਦੇਈਦਾ, ਆਪਣੀ ਬੋਡੀ ਨੂੰ ਵੀ ਕਸਰਤ ਵਗੈਰਾ ਕਰਦੇ, ਸਵੇਰੇ ਸ਼ਾਮ ਜਾਈਦਾ ਉੱਠ ਕੇ।
ਜੀ ਆਪਾਂ ਸਾਰਿਆਂ ਨੂੰ ਟਾਈਮ ਦੇ ਦਿੱਤਾ ਗੀਤਾਂ ਚ, ਫਿਰ ਇੱਕ ਬੰਦੇ ਨੂੰ ਟਾਈਮ ਨਹੀਂ ਦਿੱਤਾ ਤਾਂ ਬਾਪੂ ਨੂੰ, ਫਿਰ ਗੀਤ ਬਾਪੂ ਦੇ ਨਾਂ ਤੇ ਹੋਣਾ ਚਾਹੀਦਾ ਹੁਣ ਇੱਕ।
ਬਾਈ ਜੀ ਬਾਪੂ ਆਪਣੀਆਂ ਜੜਾਂ ਨੇ, ਬਾਪੂ ਤੋਂ ਬਗੈਰ ਕੁਛ ਨੀ। ਬਾਪੂ ਸੈਣਾ ਦੀ ਕਹਾਵਤਾਂ, ਮਾਵਾਂ ਠੰਡੀਆਂ ਛਾਵਾਂ ਤੇ ਬਾਪੂ ਸਿਰਾਂ ਦੇ ਤਾਜ ਨੇ, ਤੇ ਮੇਰੇ ਵੀ ਕੁਛ ਕੁ ਸੁਪਨੇ ਤਾਂ ਮੈਂ ਪੂਰੇ ਕਰ ਚੁੱਕਿਆ ਬਾਪੂ ਦੇ, ਤੇ ਕੁਛ ਕੁ ਰਹਿੰਦੇ ਮੇਰੇ ਯਾਦ ਨੇ। ਤੇ ਗੱਲ ਦੇ ਵਿੱਚੋਂ ਯਾਦ ਆਈ ਬਾਈ ਇੱਕ ਬਾਈ ਅਮਰਿੰਦਰ ਗਿੱਲ ਦਾ ਗਾਣਾ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਜੇ ਤੁਸੀਂ ਉਹ ਪਲੇ ਕਰਦੇ ਹੋ ਤਾਂ ਬਾਪੂ ਨੂੰ ਵੀ ਇੱਕ ਲੱਗੇਗਾ ਵੀ ਸਾਡੇ ਪੁੱਤ ਜੋ ਬਾਹਰ ਬੈਠੇ ਨੇ ਕੰਮ ਕਰਦੇ ਨੇ, ਉਹਨਾਂ ਨੂੰ ਵੀ ਥੋੜਾ ਆਤਮਾ ਨੂੰ ਸ਼ਾਂਤੀ ਮਿਲੇਗੀ, ਠੰਡ ਮਹਿਸੂਸ ਹੋਵੇਗੀ।
ਲਓ ਜੀ ਸੁਣਦੇ ਸੁਣਾਉਂਦੇ ਰਹੋ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਤੇ, ਬਾਪੂ ਦੇ ਨਾਂ ਤੇ ਮੇਰੀ ਆਵਾਜ਼ ਵੀ ਥੋੜੀ ਜੀ ਹੋ ਗਈ ਹੈ ਭਾਰੀ। ਗੀਤ ਸੁਣਾਉਣੇ ਆ ਜੀ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਤੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਤੇ ਮਿੱਠਾ ਜਿਹਾ ਗੀਤ।
ਮੈਨੂੰ ਪੀਣ ਲਈ ਨਾ ਆਖੋ ਚਾ, ਹਾਲੇ ਤਾਂ ਆਬਾਦ ਨੇ। ਮੈਨੂੰ ਪੀਣ ਲਈ ਨਾ ਆਖੋ ਚਾ, ਹਾਲੇ ਤਾਂ ਆਬਾਦ ਨੇ। ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ, ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ। ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ, ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ ਨੇ। ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ, ਫੁੱਲ ਨਰਮੇ ਵਾਲੇ ਪੱਖੜੇ ਵਾਂਗ ਸਤਾਉਂਦੇ। ਲਾਈ ਜਾਂਦਾ ਕੱਲਾ ਹੋ ਗਿਆ ਵਲੈਤੀ ਪੁੱਤ, ਖੁਸ਼ੀਆਂ ਚ ਚੱਲਾ ਹੋ।
ਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ ਚਾਹ ਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ
ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ ਫੁੱਲ ਨਰਮੇ ਵਾਲੇ ਪਖੜੇ ਵਾਂਗ ਸਤਾਉਂਦੇ ਨੇ
ਕੈਂਠਾ ਸੁਨਿਆਰੇ ਨੂੰ ਤਰਸ ਦੀ ਅੱਖ ਹੋਣੀ ਪਾਉਣ ਲਈ ਦੁਬਾਰੇ ਨੂੰ ਮੇਰੇ ਪਿੱਛੇ ਵਿੱਚ ਆਸੀ ਕੈਂਠਾ ਸੁਨਿਆਰੇ ਨੂੰ ਤਰਸ ਦੀ ਅੱਖ ਹੋਣੀ ਪਾਉਣ ਲਈ ਦੁਬਾਰੇ ਨੂੰ ਸਾੜਤਾ ਸੀ ਸੀਨਾ ਵੀ ਸ਼ਰੀਕਾਂ ਦੇ ਜਵਾਬ ਨੇ ਸਾੜਤਾ ਸੀ ਸੀਨਾ ਵੀ ਸ਼ਰੀਕਾਂ ਦੇ ਜਵਾਬ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ
ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ ਫੁੱਲ ਨਰਮੇ ਵਾਲੇ ਪਖੜੇ ਵਾਂਗ ਸਤਾਉਂਦੇ ਨੇ ਰਾਖੇ ਚ ਮੇਰੇ ਦੇ ਨਿੱਤ ਔਸੀਆਂ ਪਾਉਂਦੇ ਨੇ ਫੁੱਲ ਨਰਮੇ ਵਾਲੇ ਪਖੜੇ ਵਾਂਗ ਸਤਾਉਂਦੇ ਨੇ
ਕੋਠੇ ਤੇ ਚੁਬਾਰਾ ਇੱਕ ਪਾਉਣ ਨੂੰ ਸੁੱਖ ਸੰਪਤ ਰਾਏ ਗੇਟ ਤੇ ਲਿਖਾਉਣ ਨੂੰ ਆਖਿਆ ਸੀ ਕੋਠੇ ਤੇ ਚੁਬਾਰਾ ਇੱਕ ਪਾਉਣ ਨੂੰ ਸੁੱਖ ਸੰਪਤ ਰਾਏ ਗੇਟ ਤੇ ਲਿਖਾਉਣ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ
ਲੋ ਜੀ ਪ੍ਰੋਗਰਾਮ ਆਪਣੇ ਅੰਜਾਮ ਦੀ ਤਰਫ ਆ ਗਿਆ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਹੁਣ ਤੱਕ ਤੁਸੀਂ ਸੁਣ ਰਹੇ ਸੀ ਮੇਰੇ ਨਾਲ ਯਾਨੀ ਕਿ ਕਬੀਰ ਦੇ ਨਾਲ ਔਰ ਮੇਰੇ ਦੋਸਤ ਮਨਦੀਪ ਗਿੱਲ ਦੇ ਨਾਲ ਗੱਲਾਂ ਚੱਲ ਰਹੀਆਂ ਸੀ ਪਰਦੇਸਾਂ ਦੀ ਜ਼ਿੰਦਗੀ ਦੇ ਉੱਤੇ ਤੇ ਸਮਾਂ ਜਿਹੜਾ ਸਾਨੂੰ ਜ਼ਿਆਦਾ ਆਗਿਆ ਨਹੀਂ ਦੇ ਰਿਹਾ ਚੱਲਦੇ ਚੱਲਦੇ ਕੀ ਯਾਦ ਆ ਰਿਹਾ ਮਨਦੀਪ ਹੁਣ ਪਿੰਡ ਆਏ ਹੋ ਵਾਪਸ ਉਹੀ ਜ਼ਿੰਦਗੀ ਦੁਬਾਰਾ ਵਾਪਸ ਮਿਲੀ ਆ ਜਾਂ ਬਦਲਾਅ ਆਏ ਨੇ ਉਹਦੇ ਵਿੱਚ ਖੈਰ ਦੋਸਤ ਵੱਡੇ ਹੋ ਗਏ ਨੇ ਵੱਟਾਂ ਤਾਂ ਉੱਥੇ ਦੀਆਂ ਉੱਥੇ ਨੇ ਸੜਕਾਂ ਤਾਂ ਉੱਥੇ ਦੀਆਂ ਉੱਥੇ ਨੇ ਦਰਖਤਾਂ ਨੇ ਸ਼ਾਇਦ ਰੁੱਖ ਵੱਡੇ ਆਪਣੇ ਜਿਹੜੇ ਕੱਦ ਨੇ ਵੱਡੇ ਕਰ ਲਏ ਨੇ ਤੇ ਕਿਤੇ ਨਾ ਕਿਤੇ ਜਿਹੜੀਆਂ ਬੇਬੇ ਸੀ ਉਹ ਥੋੜੀਆਂ ਜਾਂ ਹੋਰ ਬਜ਼ੁਰਗ ਹੋ ਗਈਆਂ ਜਿਹੜੇ ਛੋਟੇ ਛੋਟੇ ਬਾਲ ਨਿਕਲੇ ਛੱਡ ਕੇ ਗਏ ਸੀ ਉਹ ਕਿਤੇ ਨਾ ਕਿਤੇ ਸਾਡੇ ਫੇਰ ਮੋਢਿਆਂ ਨੂੰ ਛੋਣ ਲੱਗ ਪਏ ਪਰ ਜ਼ਿੰਦਗੀ ਦੇ ਵਿੱਚ ਅਸਲ ਬਦਲਾਅ ਕੋਈ ਲੱਗਿਆ ਕਿ ਆਇਆ ਕਿ ਨਹੀਂ ਆਇਆ
ਦੇਖੋ ਜੀ ਬਾਈ ਜੀ ਟਾਈਮ ਦੇ ਨਾਲ ਤਾਂ ਹਰ ਇੱਕ ਚੀਜ਼ ਬਦਲਦੀ ਆ ਜੇ ਆਪਾਂ ਸੋਚੀਏ ਕਿ ਆਪਾਂ ਬਚਪਨ ਦੇ ਵਿੱਚ ਹੀ ਰਹਾਂਗੇ ਇਹ ਵੀ ਨਹੀਂ ਹੋ ਸਕਦਾ ਜੇ ਆਪਾਂ ਕਹਾਂਗੇ ਆਪਾਂ ਅਸੀਂ ਕਦੇ ਬੁੱਢੇ ਨਾ ਹੋਈਏ ਇਹ ਵੀ ਨਹੀਂ ਹੋ ਸਕਦਾ ਟਾਈਮ ਦੇ ਨਾਲ ਹਰ ਇੱਕ ਚੀਜ਼ ਬਦਲਦੀ ਹੈ ਹਾਂ ਬਚਪਨ ਨੂੰ ਜ਼ਰੂਰ ਮਿਸ ਕਰਦੇ ਹਾਂ। ਸ਼ਾਇਦ ਬੱਚੇ ਰਹਿੰਦੇ ਉਹ ਜੋ ਸ਼ਰਾਰਤਾਂ ਬਚਪਨ ਦੇ ਵਿੱਚ ਕਰਿਆ ਕਰਦੇ ਸੀ ਉਹੀ ਰਹਿੰਦੀਆਂ। ਇਹਨਾਂ ਟੈਨਸ਼ਨਾਂ ਦੇ ਵਿੱਚ ਨਾ ਪੈਂਦੇ ਵੀ ਅਸੀਂ ਆਹ ਵੀ ਕਰਨਾ, ਬਾਹਰ ਜਾਣਾ ਜਾਂ ਭੱਜ ਦੌੜਾ ਜੋ ਅੱਜ ਕੱਲ੍ਹ ਦੀ ਜ਼ਿੰਦਗੀ ਦੀ ਇਹ ਨਾ ਹੁੰਦੀ। ਹਾਂ, ਟਾਈਮ ਬਦਲਿਆ, ਕੁਛ ਚੀਜ਼ਾਂ ਬਦਲੀਆਂ, ਯਾਰ ਦੋਸਤ
ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਮੇਰੀ ਮਾਂ ਦੀ ਪਰਦੇ ਪਿੱਛੋਂ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀ ਵੀ ਯਾਰ ਸੀ ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਸਭ ਕੁਝ ਮਿਲਦਾ ਏ ਬਾਬਾ ਸਭ ਕੁਝ ਮਿਲਦਾ ਏ ਬਾਬਾ ਤੇਰਾ ਰਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਮਿੱਟੀ ਵਿੱਚੋਂ ਦਾਣੇ ਖਾਵੇ ਮਿੱਟੀ ਹੀ ਮਿੱਟੀ ਨੂੰ ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮਿੱਟੀ ਇੱਕ ਦਿਨ ਮਿੱਟੀ ਮਿਲਣੀ ਕਾ ਨਾ ਮਿਲੇ ਮੇਰੀ ਰੂਹ ਨੂੰ
ਬਚਪਨ ਵਾਲਾ ਰੂਹ ਅਫਜ਼ਾਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾਨਾ ਮਿਲੇ, ਉਹ ਬਚਪਨ ਕਰ ਗਿਆ ਚਾਤੀ, ਉਹ ਬਚਪਨ ਕਰ ਗਿਆ ਚਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ।